ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਨ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਤੇਰਾ ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ ਮੈਂ ਗਰੀਬ ਸੱਚ ਟੇਕ ਤੋਂ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਤੁਗਵਿਨ ਖਰੀ ਨਿਵਾਣੀ ਪ੍ਰੀਤਮਾ ਤੁਗਵਿਨ ਖਰੀ ਨਿਵਾਣੀ ਤੁਗਵਿਨ ਖਰੀ ਨਿਵਾਣੀ ਪ੍ਰੀਤਮਾ ਤੁਗਵਿਨ ਖਰੀ
ਖਰੀ
तुद बिन खरी निमानी मैं नैनी नींद न आवे जियो मैं नैनी नींद न आवे जियो पावे अन्न न पानी हर बिन नींद भूख कहो कैसी कपर तन सुखावे मैं नैनी नींद न आवे जियो एक घड़ी ना मिलते तां कल युग होता हुण कद मिलिए प्रै तुद भगवंता मोए रहना बिहावे नींद न आवे बिन देखे गुरद्वारे जियो हों कोली जियो कोल कुमाई तिस सच्चे गुरद्वारे जियो मैं नैनी नींद न आवे जियो पावे अन्न न पानी पानी अन्न न पावे मरिए हावे बिन फिर क्यों सुख पाईए गुर आगे करूं विनंती जे गुर पावे जो मिले तिवे मिलाईए आपे मेर ले सुखदाता आप मिलिया कर आए नानक कम सदा सुहागण ना फिर मरे न जाए हुण कदों मिलोंगे जी कल युग नेड़े आउंदा जांदा कदों मिलोंगे जी कल युग नेड़े आंदा जांदे हुण आंदा जांदे हुण वाहिगुरु कदों मिलोंगे जी कल युग नेड़े आउंदा जांदे हुण कदों मिलोंगे जी कल युग नेड़े आउंदा जांदे हुण कलयुग नेड़े आउंदा जांदे 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 हुण कदों मिलोंगे जी कलयुग नेड़े आउंदा जांदे कदों मिलोंगे जी कलयुग नेड़े आउंदा जांदे हुण ਜਿਨਾਂ ਸੰਦੜਿਆ ਦੂਰ ਮਤ ਵੰਜੈ ਮਿੱਤਰ ਸਾਡੜੇ ਸੀ ਆਉ ਸੁਣੇ ਨੀ ਜਗਤ ਮਾਇਆ ਜਾਨ ਨਾਨਕ ਵੇਲੇ ਕੇ ਪਰਮ ਸਤਿਕਾਰਯੋਗ ਗੁਰੂ ਕਿਸਾ ਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸ਼ਬਦ ਅਵਤਾਰ ਕਲਯੁਗ ਦੇ ਜਹਾਜ਼ ਗੁਰਤਾ ਗੱਦੀ ਦੇ ਮਾਲਕ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾ ਰਹੇ ਹਾਂ। ਸੱਚਖੰਡ ਵਾਸੀ ਬ੍ਰਹਮ ਗਿਆਨੀ ਮਹਾਨ ਤਪਸਵੀ ਮਹਾਨ ਤਿਆਗੀ ਮਹਾਨ ਪਵਿੱਤਰ ਆਤਮਾ ਬ੍ਰਹਮ ਦੇਸ਼ਟੀ ਬ੍ਰਹਮ ਵਕਤਾ ਬ੍ਰਹਮ ਸਰੋਤਰੀ ਧੰਨ ਧੰਨ ਜਹਿਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਯਾਦ ਵਿੱਚ ਇਹ ਸਮਾਗਮ ਚੱਲ ਰਿਹਾ ਹੈ। ਅੱਜ ਇਹ ਸਮਾਗਮ ਦਾ ਆਖਰੀ ਦਿਨ ਹੈ। ਸਾਰੇ ਦਿਨਾਂ ਦਾ ਰਿਜ਼ਲਟ ਇਹਨੂੰ ਤਾਤ ਫਰਜ ਲੁਬੇ ਲਵਾਬ ਕਹਿੰਦੇ ਹਨ ਉਹ ਅੱਜ ਨਿਕਲਣਾ। ਕਿਰਪਾ ਕੀਤੀ ਵਾਹਿਗੁਰੂ ਨੇ ਮਨੁੱਖਾਂ ਦੇ ਬਖਸ਼ੀ ਨਾਲ ਦੀ ਨਾਲ ਗੁਰਬਾਣੀ ਗੁਰੂ ਦੀ ਕਿਰਪਾ ਹੋਈ ਮਨੁੱਖ ਮਾਤਰ ਨੂੰ ਪ੍ਰੇਰਨਾ ਦਿੱਤੀ ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ। ਵਿਚਾਰ ਕਰੀਏ ਕਿਹੜੀ ਵੱਖਰ ਕਿਹੜੀ ਵਸਤੂ ਹੈ ਜਿਹੜੀ ਸੰਤਾਂ ਤੋਂ ਬਿਨਾਂ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦੀ ਉਹ ਹੈ ਨਾਮ ਧਨ। ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰ ਗਏ ਜੈਕਾਰ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਮ ਸੁਹੇਲਾ ਲਾਭ ਲਿਹੋ ਹਰ ਹਿਰਦੈ ਆਰਾਧੋ ਛੁਟਕੈ ਆਵਣ ਜਾਣੀ। ਉਹ ਨਾਮ ਧਨ ਕੈਸਾ ਧਨ ਹੈ ਜਿਹੜੇ ਨਾਮ ਦੀ ਕਮਾਈ ਮਹਾਂਪੁਰਸ਼ਾਂ ਨੇ ਕੀਤੀ ਉਹਨਾਂ ਦੇ ਅੰਤਰਿਕਾਂ ਰੂਪੀ ਘਰ ਦੇ ਵਿੱਚ ਨਾਮ ਦੇ ਅੰਬਾਰ ਲੱਗੇ ਪਏ ਹਨ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰਨਾਮਾ ਜਿਸ ਤਰ੍ਹਾਂ ਸ਼ਾਹੂਕਾਰਾਂ ਦੇ ਘਰ ਧਨ ਨਾਲ ਮਾਇਆ ਨਾਲ ਭਰੇ ਹੁੰਦੇ ਨੇ ਮਹਾਂਪੁਰਸ਼ਾਂ ਦਾ ਅੰਤਰਿਕਾਂ ਰੂਪੀ ਘਰ ਨਾਮ ਧਨ ਦੇ ਨਾਲ ਭਰਿਆ ਅਤੇ ਜੇ ਭਰਿਆ ਤਦੇ ਉਹ ਪ੍ਰੇਰਨਾ ਕਰਦੇ ਨੇ ਤਦੇ ਉਹ ਵਾਰ ਵਾਰ ਇਹ ਬਚਨ ਕਰਦੇ ਨੇ ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਆਓ ਪੜ੍ਹੋ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ ਪਹਿਲੇ ਦਾਸ ਬੋਲੇਗਾ ਫਿਰ ਸਾਰੇ ਭਾਈ ਤੀਸਰੇ ਪਾਸੇ ਸਾਰੀਆਂ ਬੀਬੀਆਂ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ ਲੁੱਟ ਪੈ ਗਈ ਰਾਮ ਨਾਮ ਦੀ ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ ਲੁੱਟ ਪੈ ਗਈ ਰਾਮ ਨਾਮ ਦੀ Thank you. ਪੈਗੀ ਰਾਮ ਨਾਮ ਦੀ ਲੁੱਟ ਲੁੱਟ ਲੋਰ ਦੀ ਪਾਵਾਏ ਬੰਦੇ ਲੁੱਟ ਪੈਗੀ ਰਾਮ ਨਾਮ ਦੀ ਹਰ ਜਗ ਰਾਮ ਨਾਮ ਦੀ ਪੈ ਰਹੀ ਹੈ ਔਰ ਲੁਟਾਉਂਦਾ ਕੌਣ ਹੈ ਸੰਤ ਜਨ ਮਹਾਰਾਜ ਜੀ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਂਗੇ ਇਹ ਗੁਰਬਾਣੀ ਦਾ ਫੈਸਲਾ ਹੈ ਇਹ ਅਟਲ ਸੱਚਾਈ ਹੈ ਵੀ ਉਹ ਬੰਦਿਆਂ ਨੂੰ ਪਛਤਾਉਣਾ ਪੈਂਦਾ ਹੈ ਜਿਹੜੇ ਸਮਾਂ ਨਹੀਂ ਸੰਭਾਲਦੇ ਸਮੇਂ ਸਿਰ ਜਾਗਦੇ ਨਹੀਂ ਅਵੇਸਲੇ ਸੁੱਤੇ ਪਏ ਸਮੇਂ ਨੂੰ ਲੰਘਾ ਦਿੰਦੇ ਨੇ ਦੁਨਿਆਵੀ ਪੱਖੋਂ ਵੀ ਜਿਹੜਾ ਸਮਾਂ ਨਾ ਸੰਭਾਲੇ ਆਲਸੀ ਬੰਦਾ ਉਹ ਪਛੜ ਜਾਂਦਾ ਹੈ ਉਹਦੇ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ ਅਤੇ ਤਾਂ ਨਾਮ ਧਨ ਹੈ ਅਤੇ ਇਹਦੀ ਵੀ ਵੱਤ ਹੈ ਸਮਾਂ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਵੱਤ ਹੈ ਨਾਮ ਦੀ ਔਰ ਜਿਹੜਾ ਬੀਜੇਗਾ ਉਹ ਖਾਵੇਗਾ ਅਤੇ ਜੇ ਵੱਤ ਸਿਰ ਬੀਜ ਨਾ ਬੀਜੇ ਜ਼ਿਮੀਂਦਾਰ ਫਿਰ ਭੁੱਖਾ ਮਰਨ ਵਾਲੀ ਗੱਲ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੋਂ ਲਿਖਿਆ ਆਏ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰਿ ਪਾਏ। ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਵੀ ਕੇਵਲ ਤੇ ਕੇਵਲ ਬੰਦਗੀ ਕਰਨ ਵਾਸਤੇ ਆ ਤੈਨੂੰ ਸਰੀਰ ਮਿਲਿਆ, ਜੇ ਸੁੱਖ ਭੋਗਣ ਵਾਸਤੇ ਮਿਲਿਆ ਹੁੰਦਾ, ਬਾਕੀ ਜਾਨਵਰਾਂ ਨੂੰ ਬੜੇ ਸੁੱਖ ਨੇ, ਸਰੀਰਕ ਸੁੱਖ ਤਾਂ ਉਹਨਾਂ ਨੂੰ ਵੀ, ਭੋਗਾਂ ਦੇ ਬੜੇ ਸੁੱਖ ਹਨ, ਵਿਸ਼ੇ ਵਿਕਾਰਾਂ ਦੇ ਸੁੱਖ ਤਾਂ ਉਹਨਾਂ ਨੂੰ ਵੀ ਪ੍ਰਾਪਤ ਹਨ, ਪਰ ਜੇ ਇੰਨਾ ਹੀ ਕੁਛ ਕਾਫੀ ਹੈ ਤੇ ਫਿਰ ਤੇਰੇ ਨਾਲੋਂ ਪਸ਼ੂ ਚੰਗੇ ਹਨ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤਿਰਗ ਜੀਵਨ ਕਰਮ ਕਰੇ, ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ, ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ, ਤੇ ਮਨਮੁੱਖ ਬੰਦੇ ਖਾ ਕੇ ਤੇ ਗੰਦਗੀ ਬਣਾ ਕੇ ਤੇ ਜਨਮ ਨੂੰ ਬਰਬਾਦ ਕਰਕੇ ਤੁਰ ਜਾਂਦੇ ਹਨ। ਪਸ਼ੂ ਤੇ ਬੰਦੇ ਵਿੱਚ ਬਹੁਤਾ ਅੰਤਰਾ ਨਹੀਂ ਦੱਸਿਆ। ਨਿੰਦਰਾ ਭੋਜਨ ਭੋਗ ਭੈ ਇਹ ਪਸ਼ ਪੁਰਖ ਸਮਾਨ, ਇਹ ਚਾਰ ਚੀਜ਼ਾਂ ਬਰਾਬਰ ਦੱਸੀਆਂ ਨੇ ਗ੍ਰੰਥਕਾਰਾਂ ਨੇ। ਨਿੰਦਰਾ ਸੌਂਦੇ ਬੰਦੇ ਵੀ ਨੇ, ਸੌਂਦੇ ਪਸ਼ੂ ਵੀ ਨੇ, ਇਹਨੂੰ ਬੈੱਡਾਂ 'ਚ ਵੀ ਨੀਂਦ ਨਹੀਂ ਆਉਂਦੀ, ਮਖਮਲੀ ਗਦੈਲਿਆਂ 'ਚ ਨੀਂਦ ਨਹੀਂ ਆਉਂਦੀ, ਉਹ ਵਿਚਾਰੇ ਡਲਿਆਂ 'ਚ ਸੌਂ ਜਾਂਦੇ ਨੇ, ਨੀਂਦ ਆ ਜਾਂਦੀ ਹੈ ਉਹਨਾਂ, ਕਿ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਬੰਦੇ ਵਾਂਗੂ। ਨਿੰਦਰਾ ਭੋਜਨ, ਇਹ ਬੰਦਾ 36 ਪ੍ਰਕਾਰ ਦੇ ਭੋਜਨਾਂ 'ਤੇ ਵੀ ਸਬਰ ਨਹੀਂ ਕਰਦਾ, ਭੱਖ ਭੱਖ ਜਿਹੜਾ ਕੁਛ ਆਇਆ ਵਾ ਚੱਲਣ ਦੇ ਛੱਕੀ ਜਾ ਰਿਹਾ, ਪਰ ਉਹ ਵਿਚਾਰੇ ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ, ਪੇਟ ਤਾਂ ਉਹਨਾਂ ਨੇ ਵੀ ਭਰ ਲਿਆ, ਜੱਠਾਂ ਰਗਨ ਉਹਨਾਂ ਨੇ ਵੀ ਸ਼ਾਂਤ ਕਰ ਲਈ, ਇਹ ਬੰਦੇ ਨੇ ਵੀ ਕਰ ਲਈ। ਨਿੰਦਰਾ ਭੋਜਨ ਭੋਗ, ਜਾਨਵਰਾਂ ਦੇ ਵੀ ਬੱਚੇ ਹਨ, ਇਨਸਾਨ ਦੇ ਵੀ ਬੱਚੇ ਨੇ। ਭੈ, ਮੌਤ ਦਾ ਭੈ ਬੰਦੇ ਨੂੰ ਵੀ ਹੈ, ਪਸ਼ੂਆਂ ਨੂੰ ਵੀ ਹੈ। ਪਸ਼ੂਆਂ ਨੂੰ ਭੈ ਜ਼ਰੂਰ ਹੈ, ਪਰ ਇਹ ਆਂਗੂ ਆਲੇ ਦੁਆਲੇ ਪਹਿਰੇ ਨਹੀਂ ਖੜੇ ਕਰਦਾ, ਇਹ ਤਾਂ ਚਾਰ ਚਫੇਰੇ ਪਤਾ ਨਹੀਂ ਛੁਪ ਛੁਪ ਕੇ ਪੈਂਦਾ, ਪਰ ਜਦੋਂ ਆ ਗਈ ਉਦੋਂ ਤਾਂ ਆ ਹੀ ਜਾਣੀ ਹੈ, ਅੰਦਰ ਹੀ ਪ੍ਰਗਟ ਹੋ ਜਾਣੀ ਆ, ਬਾਹਰੋਂ ਕਿੱਥੋਂ ਆਉਣੀ ਹੈ। ਟਾਈਮ ਬੰਬ ਤਾਂ ਮੌਤ ਦਾ ਅੰਦਰ ਹੀ ਰੱਖਤਾ ਵਾਹਿਗੁਰੂ ਨੇ, ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਦਾ ਦਿਨ ਤਾਂ ਪਹਿਲਾਂ ਢੰਗ ਤਰੀਕਾ ਜਿਵੇਂ ਮਰਨਾ ਹੈ, ਐਕਸੀਡੈਂਟ ਬਿਮਾਰੀ ਸ਼ਸਤਰ ਜੋ ਵੀ ਕਾਰਨ ਬਣਨਾ ਹੈ, ਜਾਂ ਪਾਣੀ ਵਿੱਚ ਡੁੱਬ ਕੇ ਮਰਨਾ ਜਾਂ ਗੱਡੀ ਥੱਲੇ ਆ ਕੇ ਮਰਨਾ, ਉਹਦਾ ਕਾਰਨ ਪਹਿਲਾਂ ਲਿਖ ਦਿੱਤਾ ਹੈ, ਤੇ ਫਿਰ ਕਿਉਂ ਛੁਪ ਛੁਪ ਪੈਂਦਾ ਹੈ। ਜਦ ਸਮਾਂ ਆਉਣਾ ਤੇ ਆਉਣਾ ਹੀ ਹੈ, ਮੌਤ ਆਈ ਕਿ ਆਈ, ਉਹਦਾ ਨਾਂ ਆਈ ਤਦੇ ਰੱਖਿਆ, ਉਹਨੇ ਆਉਣਾ ਜ਼ਰੂਰ ਹੈ, ਫਿਰ ਡਰ ਕਾਹਦਾ, ਪਰ ਡਰਦੇ ਨੇ। ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ, ਇਹ ਚਾਰੇ ਚੀਜ਼ਾਂ ਪਸ਼ੂਆਂ ਵਿੱਚ ਬੰਦਿਆਂ ਵਿੱਚ ਬਰਾਬਰ ਹਨ। ਹੁਣ ਜੀ ਫਿਰ ਬੰਦੇ ਨੂੰ ਅਸ਼ਰਫੁਲ ਮਖਲੂਕਾਤ ਸਾਰੀਆਂ ਜੁਨੀਆਂ ਦਾ ਬਾਦਸ਼ਾਹ ਕਿਉਂ ਕਹੇ? ਗਿਆਨ ਨਰਨ ਨਿਜ ਅਦਕਤਾ, ਗਿਆਨ ਬਿਨਾ ਪਸ਼ੂ ਜਾਨ, ਇਹ ਆਏ ਜੀ ਵਡਿਆਈ, ਗਿਆਨ ਹੈ ਇਹਨੂੰ, ਕੋਈ ਮਤ ਕੋਈ ਅਕਲ ਹੈ ਇਹਦੇ ਪਾਸ, ਕੋਈ ਬੁੱਧ ਦਿੱਤੀ ਹੈ ਵਾਹਿਗੁਰੂ ਨੇ। ਅੰਤਸ਼ਕਰਨ ਚਤੁਸ਼ਟੇ ਅੰਤਸ਼ਕਰਨ, ਮਨ ਚਿੱਤ ਬੁੱਧ ਅਹੰਕਾਰ, ਉਹਨਾਂ ਨੂੰ ਪੂਰਾ ਅੰਤਸ਼ਕਰਨ ਨਹੀਂ ਮਿਲਿਆ, ਉਹਨਾਂ ਨੂੰ ਬੁੱਧ ਨਹੀਂ ਮਿਲੀ, ਉਹਨਾਂ ਨੂੰ ਵਿਚਾਰਿਆਂ ਨੂੰ ਅਕਲ ਨਹੀਂ ਹੈ, ਧੁੱਪੇ ਖੜੇ ਨੇ ਵਿਚਾਰੇ, ਪਾਣੀ ਪੀ ਲਿਆ ਪਿਆਸੇ ਖੜੇ ਨੇ, ਤੇ ਬਣੀਆਂ ਯੁਗਤੀਆਂ ਬਣਾ ਲੈਂਦਾ ਬੰਦਾ, ਇਹਦੇ ਪਾਸ ਅਕਲ ਹੈ, ਇਹਨੂੰ ਬੁੱਧ ਦਿੱਤੀ ਹੈ, ਪਰ ਗੱਲ ਇਹ ਹੈ ਵੀ ਇਹ ਬੁੱਧ ਨੂੰ ਚੰਗੇ ਪਾਸੇ ਵਰਤੇ, ਫਿਰ ਤਾਂ ਇਹ ਚੰਗਾ, ਜੇ ਬੁੱਧ ਨੂੰ ਗਲਤ ਪਾਸੇ ਵਰਤਦਾ, ਅਕਲ ਨੂੰ ਚਲਾਕੀਆਂ ਵਿੱਚ ਵਰਤ ਕੇ ਔਰ ਰੱਬ ਨਾਲ ਵੀ ਆਡਾ ਲਾਉਣ ਦੀ ਕੋਸ਼ਿਸ਼ ਕਰਦਾ, ਆ ਰੱਬ ਨਾਲ ਵਿਰੋਧ ਹੀ ਕਰਦੇ ਨਾ ਜਿਹੜੇ ਕੇਸ ਦਾੜੀ ਕੱਟਦੇ ਨੇ, ਹੁਣ ਰੱਬ ਨੇ ਦਾੜੀ ਦਿੱਤੀ ਹੈ ਬੰਦਿਆਂ ਨੂੰ, ਬੀਬੀਆਂ ਨੂੰ ਨਹੀਂ ਦੇ ਦਿੱਤੀ, ਪਰ ਬੰਦੇ ਕਿੰਨੇ ਢੀਠ ਨੇ, ਇਹ ਕਹਿੰਦੇ ਵੀ ਸਾਨੂੰ ਵੀ ਨਹੀਂ ਦਾੜੀ ਚਾਹੀਦੀ। ਦੇਖੋ ਰੱਬ ਦੇ ਨਾਲ ਪੂਰਾ ਇਹਨਾਂ ਨੇ ਜ਼ਬਰਦਸਤ ਦੁਸ਼ਮਣੀ ਪਾ ਕੇ ਤੇ ਜ਼ੋਰ ਲਾਇਆ ਵੀ ਦਾੜੀ ਆਉਣੀ ਨਹੀਂ ਚਾਹੀਦੀ, ਕੋਸ਼ਿਸ਼ ਬੜੀ ਕਰਦੇ ਨੇ ਫਿਰ ਆ ਜਾਂਦੀ ਹੈ। ਸੋ ਇਸ ਕਰਕੇ ਜਾਣੀ ਇਹਦੀ ਅਕਲ ਉਲਟੇ ਪਾਸੇ ਨੂੰ ਵਿਪਰੀਤ ਬੁੱਧ ਹੋ ਗਈ ਇਹਦੀ, ਕਿ ਜੇ ਕਿਤੇ ਬੁੱਧ ਚੰਗੀ ਹੋਵੇ ਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਵੇ, ਦੀਜਾ ਬੁੱਧ ਵਿਵੇਕਾ, ਫਿਰ ਵਾਕਈ ਇਹ ਸਾਰੀਆਂ ਜੋਨੀਆਂ ਦਾ ਬਾਦਸ਼ਾਹ ਹੈ। ਸੋ ਇਸ ਤਰ੍ਹਾਂ ਜਾਣੀ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾ ਪਤੁ ਜਾਣ। ਗਿਆਨ ਇਹਨੂੰ ਇਹ ਦਿੱਤਾ ਗੁਰਬਾਣੀ ਤੂੰ ਪੜ੍ਹ ਤੇ ਗੁਰਬਾਣੀ ਅਨੁਸਾਰ ਚੱਲ ਫਿਰ, ਕਿਉਂ ਗੁਰਬਾਣੀ ਸਾਡਾ ਗੁਰੂ ਹੈ। ਔਰ ਮਹਾਂਪੁਰਸ਼ ਵੀ ਇਹੋ ਹੀ ਪ੍ਰੇਰਨਾ ਦਿੰਦੇ ਹਨ। ਗੁਰਬਾਣੀ ਨੇ ਇਹ ਬਚਨ ਕਰ ਦਿੱਤਾ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਬਈ ਇਹ ਨਾਮ ਧਨ ਮਿਲ ਜਾਵੇਗਾ ਤੈਨੂੰ ਪਰ ਸੰਤਾਂ ਦੇ ਪਾਸ, ਉਹਨਾਂ ਨੇ ਤੈਨੂੰ ਜੁਗਤੀ ਦੱਸਣੀ ਹੈ ਵੀ ਕਿਵੇਂ ਨਾਮ ਕਮਾਉਣਾ, ਕਿਵੇਂ ਦੀ ਕਮਾਈ ਕਰਨੀ ਹੈ। ਜਿਵੇਂ ਚੰਗਾ ਬਿਜ਼ਨਸਮੈਨ ਹੈ ਨਾ, ਤੇ ਉਹਦੇ ਪਾਸ ਲੋਕ ਗਰੀਬ ਪੁੱਛਦੇ ਨੇ ਵੀ ਤੈਂ ਕਿਵੇਂ ਕਮਾਈ ਕੀਤੀ, ਚਾਰ ਕੁ ਦਿਨਾਂ ਦੇ ਵਿੱਚ ਤੂੰ ਕਰੋੜਪਤੀ ਬਣ ਗਿਆ। ਉਹ ਫਿਰ ਢੰਗ ਦੱਸਦਾ ਵੀ ਬਈ ਇਸ ਤਰ੍ਹਾਂ ਕਰੋ, ਮੈਂ ਐਂ ਕੀਤਾ ਤੇ ਤਾਂ ਮਾਇਆ ਹੋਣੀ ਸ਼ੁਰੂ ਹੋ ਗਈ। ਤੇ ਇਸ ਤਰ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ ਨੇ ਨਾਮ ਧਨ ਕਮਾਇਆ, ਸਾਧ ਸੰਗਤ ਕਿਨਹੀ ਵਣਜਾ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ ਹੀਰਾ ਹਾਰ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਨਾਮ ਧਨ ਦੀ ਕਮਾਈ ਕੀਤੀ ਹੈ ਤਾਂ ਮਹਾਂਪੁਰਸ਼ਾਂ ਨੇ, ਦੁਨੀਆਂ ਨੇ ਤਾਂ ਵਪਾਰ ਇਹੀ ਕੀਤਾ ਨਾ, ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨਾਮ ਵਣਦੇ ਆ, ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨਾਮ ਵਣਦੇ ਆ, ਬਣ ਗਿਆ। ਕਾਰ ਕਦੋਂ ਬਣਦਾ ਜਦੋਂ ਉਹ ਦਿਨ ਰਾਤ ਮਿਹਨਤਾਂ ਕਰ ਕਰਕੇ ਮਾਇਆ ਕਮਾ ਕਮਾ ਕੇ ਇਕੱਠੀ ਕਰਕੇ ਬਹੁਤ ਸਾਰੇ ਉਹਦੇ ਘਰ ਵਿੱਚ ਅੰਬਾਰ ਲੱਗ ਜਾਂਦੇ ਨੇ, ਕਈ ਸਾਲ ਕਈ ਕਈ ਸਾਲ ਉਹਨੂੰ ਲੱਗ ਜਾਂਦੇ ਨੇ ਮਿਹਨਤ ਕਰਦੇ ਨੂੰ। ਫੇਰ ਦੁਨੀਆਂ ਦੀ ਨਿਗਾਹ ਚ ਆ ਜਾਂਦਾ ਵੀ ਫਲਾਣਾ ਸ਼ਾਹੂਕਾਰ ਬੜਾ ਧਨਾੜ ਹੈ। ਕੀ ਪਹਿਲੇ ਦਿਨ ਹੀ ਲੋਕ ਕਹਿਣ ਲੱਗ ਗਏ ਸ਼ਾਹੂਕਾਰ ਹੈ? ਨਹੀਂ, ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ। ਵੱਡੇ ਮਹਾਰਾਜ ਜੀ ਜਦੋਂ ਢੱਕੀ ਵਿੱਚ ਆਏ ਨੇ ਰਿਲ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਜਦੋਂ ਉਹਨਾਂ ਦੇ ਸਰੀਰ ਦਾ ਤਾਂ ਹੋ ਗਿਆ ਵਿਛੋੜਾ ਸਾਧ ਸੰਗਤ, ਅਤੇ ਫਿਰ ਪਹਿਲਾਂ ਛੋਟੇ ਮਹਾਰਾਜ ਜੀ ਵੱਡੇ ਮਹਾਰਾਜ ਜੀ ਜਿੰਨੇ ਵੀ ਗੁਰੂ ਅਸਥਾਨ ਸਨ ਹਜ਼ੂਰ ਸਾਹਿਬ ਤੱਕ ਸਾਰੇ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ ਕਰਨ ਤੋਂ ਬਾਅਦ ਫਿਰ ਢੱਕੀ ਨੂੰ ਭਾਗ ਲਾਏ ਔਰ ਕਹਿ ਵੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪੈ ਜਾਣ ਜੰਗਲਾਂ ਚ ਮੰਗਲ ਲੱਗ ਜਾਂਦੇ ਨੇ ਸਾਧ ਸੰਗਤ। ਸੋ ਢੱਕੀ ਜਿੱਥੋਂ ਦੀ ਕੋਈ ਦਿਨੇ ਨਹੀਂ ਸੀ ਲੰਘਦਾ, ਲੋਕ ਲੁੱਟ ਲੈਂਦੇ ਸਨ, ਪਰ ਮਹਾਂਪੁਰਸ਼ਾਂ ਦੇ ਚਰਨ ਪਏ, ਨਾਮ ਧੰਨ ਦੀ ਕੀਤੀ ਕਮਾਈ ਸਾਧ ਸੰਗਤ, ਤੇ ਉਹ ਨਾਮ ਤਾਂ ਇਕੱਠਾ ਇਤਨਾ ਕਰ ਲਿਆ, ਫਿਰ ਦੁਨੀਆਂ ਨੂੰ ਪਤਾ ਲੱਗ ਗਿਆ ਵੀ ਹਾਂ ਕੋਈ ਸੰਤ ਹਨ। ਕੀ ਉਹ ਦੋ ਚਾਰ ਦਿਨ ਚ ਹੀ ਮਸ਼ਹੂਰ ਹੋ ਗਏ ਦੁਨੀਆਂ ਚ? ਨਹੀਂ, ਜ਼ਿੰਦਗੀਆਂ ਲੱਗੀਆਂ ਸਾਧ ਸੰਗਤ, ਦੋ ਚਾਰ ਦਿਨ ਚ ਸੰਤ ਨਹੀਂ ਬਣਦਾ ਹੈ। ਹਾਂ ਇਸ਼ਤਿਹਾਰਾਂ ਨਾਲ ਇਸ਼ਤਿਹਾਰੀ ਸੰਤ ਜ਼ਰੂਰ ਬਣ ਜਾਏਗਾ, ਪਰ ਜੋ ਗੁਰਮਤ ਕਹਿੰਦੀ ਹੈ, ਸਾਡਾ ਗੁਰੂ ਕਹਿੰਦਾ ਹੈ, ਗੁਰੂ ਬਾਣੀ ਦੀ ਕਸਵੱਟੀ ਤੇ ਜੇ ਲਾਈਏ ਤੇ ਫਿਰ ਦੋ ਚਾਰ ਦਿਨ ਚ ਸੰਤ ਨਹੀਂ ਬਣਦੇ, ਸਾਰੀਆਂ ਜ਼ਿੰਦਗੀਆਂ। ਬਲਕਿ ਕਈ ਵਾਰ ਮਹਾਰਾਜ ਮੌਤ ਚ ਇਹ ਵੀ ਮਹਾਰਾਜ ਜੀ ਕਹਿ ਦਿਆ ਕਰਦੇ, ਕਹਿੰਦੇ ਕਈ ਜਨਮ ਲੱਗ ਜਾਂਦੇ ਨੇ ਅਵਸਥਾ ਪ੍ਰਾਪਤ ਕਰਨ ਵਾਸਤੇ। ਇਹ ਵੀ ਵਚਨ ਮੌਜ ਵਿੱਚ ਕਰਿਆ ਕਰਦੇ ਜਦੋਂ ਗ੍ਰੰਥ ਸੁਣਿਆ ਕਰਦੇ ਸਨ। ਭਾਈ ਅਮਰੀਕ ਸਿੰਘ ਜੀ ਗ੍ਰੰਥ ਪੜਿਆ ਕਰਦੇ, ਮਹਾਰਾਜ ਜੀ ਵਚਨ ਕਰਦੇ, ਇੱਕ ਇੱਕ ਔਗਣ ਛੱਡਣ ਵਾਸਤੇ ਇੱਕ ਇੱਕ ਜਨਮ ਲੱਗ ਜਾਂਦਾ ਕਈ ਦਫ਼ਾ। ਤੇ ਗੱਲਾਂ ਕੋਈ ਐਵੇਂ ਗੱਲਾਂ ਦੀ ਗੱਲ ਨਹੀਂ, ਸਾਧਸੰਗ ਗੱਲਾਂ ਦੇ ਨਾਲ ਨਹੀਂ ਇਹ ਪ੍ਰਾਪਤੀ ਹੈ, ਇਹ ਤਾਂ ਸਾਧਨਾ ਦੀ ਗੱਲ ਹੈ। ਕਮਾਈਆਂ ਕੀਤੀਆਂ ਮਹਾਂਪੁਰਸ਼ਾਂ ਨੇ ਤੇ ਫਿਰ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਉਹੋ ਜਿਹੇ ਮਹਾਂਪੁਰਸ਼ਾਂ ਵੱਲ ਪ੍ਰੇਰਨਾ ਕੀਤੀ ਹੈ ਗੁਰਬਾਣੀ ਨੇ, ਜਿਨ੍ਹਾਂ ਨੇ ਕਈ ਕਈ ਜਨਮ ਲਾ ਦਿੱਤੇ ਕਮਾਈਆਂ ਕਰਕੇ, ਫਿਰ ਨਾਮ ਧੰਨ ਦੇ ਅੰਬਾਰ ਲੱਗੇ ਨੇ, ਉੱਥੋਂ ਮਿਲਣਾ ਨਾਮ। ਉਹਨਾਂ ਨੇ ਫਿਰ ਲੁਟਾਈ ਬਈ ਲੁੱਟ ਲਓ ਭਾਈ, ਜਿੰਨਾ ਲੁੱਟ ਹੁੰਦਾ ਇਹ ਹੁਣ ਘਟੇਗਾ ਨਹੀਂ, ਵੱਧਦਾ ਹੀ ਜਾਵੇਗਾ। ਇੱਕ ਨਾਮ ਧੰਨ ਐਸਾ ਧੰਨ ਹੈ, ਜਿੰਨਾ ਲੁਟਾਉਣਗੇ ਉਨਾ ਵਧੇਗਾ। ਦੁਨਿਆਵੀ ਧਨ ਐਸਾ ਹੈ, ਸ਼ਾਹੂਕਾਰ ਕਿੱਡਾ ਵੀ ਕੋਈ ਅਰਬਾਂ ਪਤੀ ਹੋਵੇ, ਜੇ ਦੁਨੀਆਂ ਨੂੰ ਲੁਟਾਉਣ ਲੱਗ ਜੇ ਦੋ ਦਿਨ ਚ ਉਹਦੇ ਖਜ਼ਾਨੇ ਖਾਲੀ ਹੋ ਜਾਣਗੇ। ਪਰ ਇਹ ਐਸਾ ਧਨ ਹੈ,
ਖਾਵੋ ਖਰ ਚੋ ਰਲ ਮਿਲ ਪਾਈ, ਖਾਵੋ ਖਰ ਚੋ ਰਲ ਮਿਲ ਪਾਈ, ਖਾਵੋ ਹਾਂ।
ਦਾਦੇ ਘੋਲ ਡਿੱਠਾ ਖਜ਼ਾਨਾ। ਕਹਿੰਦੇ ਪਿਓ ਦਾਦੇ ਦਾ ਖਜ਼ਾਨਾ ਜਦੋਂ ਖੋਲਿਆ ਤੇ ਉਹਦੇ ਵਿੱਚੋਂ ਬਹੁਤ ਕੁਛ ਮਿਲਿਆ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ, ਇੱਕ ਕੋਈ ਬਜ਼ੁਰਗ ਜਦੋਂ ਅੰਤ ਸਮਾਂ ਆਇਆ, ਆਪਣੇ ਪੁੱਤਰਾਂ ਨੂੰ ਬੁਲਾ ਕੇ ਇੱਕ ਉਹਨਾਂ ਨੂੰ ਅਟੈਚੀ ਦਿੱਤਾ। ਉਹ ਅਟੈਚੀ ਕੀਤਾ ਹੋਇਆ ਬੰਦ, ਬਈ ਆਹ ਸਾਂਭੋ ਬਈ, ਪਰ ਜਦੋਂ ਕਿਤੇ ਤੁਹਾਨੂੰ ਲੋੜ ਪਵੇ, ਐਸਾ ਸਮਾਂ ਆਵੇ ਕੋਈ ਬਿਪਤਾ ਦਾ, ਇਹਨੂੰ ਖੋਲ੍ਹ ਲਿਓ, ਤੁਹਾਡੀ ਬਿਪਤਾ ਟਲ ਜਾਏਗੀ। ਹੁਣ ਉਹਨਾਂ ਨੇ ਜਦੋਂ ਪਿਤਾ ਤਾਂ ਕਰ ਗਿਆ ਚੜ੍ਹਾਈ, ਪੁੱਤਰਾਂ ਨੇ ਉਹ ਕਿਹਾ ਵੀ ਇਹ ਜਾਇਦਾਦ ਆ ਸਾਡੇ ਪਿਤਾ ਦੀ। ਪੁੱਤਰਾਂ ਨੇ ਉਹ ਜਿਹੜਾ ਟਰੰਕ ਸੀ ਜਾਂ ਟੈਚੀ ਕੇਸ ਸੀ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ, ਧੂਪ ਵੀ ਦੇਣੀ, ਉਹਨੂੰ ਚੌਰ ਵੀ ਕਰਨਾ, ਬੜੇ ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਿਆ ਗਿਆ। ਪਰ ਹੋ ਗਏ ਬਿਲਕੁਲ ਕੰਗਾਲ, ਬੜੇ ਦੁਖੀ ਹਨ, ਦਰਿਦਰੀ ਤੇ। ਕਿਸੇ ਜੋ ਉਹਨਾਂ ਦੇ ਬਜ਼ੁਰਗ ਦਾ ਕੋਈ ਸਾਥੀ ਸੀ, ਉਹ ਪੁੱਛਦਾ ਹੈ ਵੀ ਤੁਹਾਡੇ ਬਜ਼ੁਰਗ ਤਾਂ ਬੜੇ ਧਨਾੜ ਸਨ, ਲੋਕ ਵੀ ਉਹਨਾਂ ਤੋਂ ਬਰੋ ਸੌਂਦੇ ਸਨ, ਬੜੀ ਮਾਇਆ ਸੀ ਉਹਨਾਂ ਦੇ ਪਾਸ, ਸਭ ਗਰੀਬ ਗੁਰਬੇ ਉੱਥੋਂ ਆ ਕੇ ਆਪਦੀ ਮਦਦ ਲੈਂਦੇ ਸਨ, ਤੁਸੀਂ ਕੰਗਾਲ ਹੋ ਗਏ, ਗੱਲ ਕੀ ਹੈ? ਕਹਿੰਦੇ ਜੀ ਪਤਾ ਨਹੀਂ, ਕੋਈ ਉਹਨਾਂ ਨੇ ਵਸਤੂ ਤੁਹਾਨੂੰ ਦਿੱਤੀ ਹੋਈ ਨਹੀਂ ਹੈ ਜੀ, ਆ ਇੱਕ ਟੈਚੀ ਕੇ ਦਿੱਤਾ ਸੀ, ਫੇਰ ਬਈ ਇਹਦੀ ਪੂਜਾ ਵੀ ਕਰਦੇ ਹਾਂ ਅਸੀਂ, ਧੂਪ ਵੀ ਦਿੰਦੇ ਹਾਂ, ਇਹਨੂੰ ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਦੇ ਹਾਂ, ਬਈ ਇਹ ਪੂਜਣ ਯੋਗ ਹੈ, ਸਾਡੇ ਪਿਤਾ ਦੀ ਜਾਇਦਾਦ ਹੈ। ਬਈ ਕੋਈ ਵਚਨ ਵੀ ਕੀਤਾ ਸੀ? ਹਾਂ ਜੀ, ਵਚਨ ਕੀਤਾ ਤਾਂ ਸੀ। ਕੀ ਵਚਨ ਕੀਤਾ ਸੀ? ਬਈ ਜਦੋਂ ਕਿਤੇ ਬਿਪਤਾ ਦਾ, ਦਰਿੱਦਰ ਦਾ ਕੋਈ ਐਸੀ ਗੱਲ ਹੋ ਜਾਵੇ ਤਾਂ ਫਿਰ ਤੁਸੀਂ ਇਹਨੂੰ ਖੋਲ੍ਹ ਲਿਓ। ਫਿਰ ਖੋਲਿਆ ਬਈ? ਕਹਿੰਦੀ ਖੋਲਿਆ ਤਾਂ ਨਹੀਂ, ਜਦੋਂ ਖੋਲਿਆ ਸਾਧ ਸੰਗਤ ਹੀਰਿਆਂ ਦਾ ਭਰਿਆ ਹੋਇਆ, ਉਹ ਜਿਹੜੇ ਕੰਗਾਲ ਸਨ ਰਾਜੇ ਬਣ ਗਏ। ਤਾਂ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ, ਦਾ ਦ੍ਰਿਸ਼ਟਾਂਤ, ਸਾਡੇ ਗੁਰੂ ਨੇ ਸਾਨੂੰ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਜਿਨ੍ਹਾਂ ਨੇ ਖਜ਼ਾਨਾ ਖੋਲ੍ਹ ਲਿਆ, ਗੁਰੂ ਦੀ ਬਾਣੀ ਦਾ ਅਭਿਆਸ ਕਰ ਲਿਆ, ਕਮਾਈ ਕਰ ਲਈ ਮਹਾਂਪੁਰਸ਼ਾਂ ਨੇ, ਤੇ ਉਹ ਤਾਂ ਬਣ ਗਏ ਅਰਬਾਂਪਤੀ, ਉਹ ਤਾਂ ਨਾਮ ਧੰਨ ਕਰਕੇ ਹੋ ਗਏ ਮਾਲਾ ਮਾਲ, ਤੇ ਜਿਨ੍ਹਾਂ ਨੇ ਨਹੀਂ ਖੋਲ੍ਹਿਆ ਉਹ ਵਿਚਾਰੇ ਈਰਖਾ ਕਰਦੇ ਨੇ। ਉਹਨਾਂ ਨੂੰ ਈਰਖਾ ਹੈ ਵੀ ਸਾਡੇ ਭਰਾ, ਕੁਦਰਤੀ ਗੱਲ ਹੈ, ਇੱਕ ਭਰਾ ਮਾਇਆ ਵਿੱਚ ਵੱਡਾ ਹੋ ਜਾਵੇ ਨਾ, ਉਹ ਗਰੀਬ ਭਰਾ ਜਿਹੜਾ ਉਹ ਈਰਖਾ ਕਰਨ ਲੱਗ ਜਾਂਦਾ ਵੀ ਪਤਾ ਨਹੀਂ ਕਿੱਥੋਂ ਇਹਨੇ ਲੁੱਟਮਾਰ ਕੀਤੀ ਹੈ, ਤੇ ਉਹ ਭਰਾ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਫਿਰ ਉਹ ਈਰਖਾ ਕਰਦੇ ਨੇ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਵੈਰ ਵਿਰੋਧ ਕਰਦੇ ਹਨ। ਪਰ ਮਹਾਂਪੁਰਸ਼ ਮਸਤ ਹਾਥੀ ਦੀ ਤਰ੍ਹਾਂ ਆਪਣੀ ਚਾਲ ਤੁਰੇ ਜਾਂਦੇ ਨੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਨਹੀਂ ਗਵਾਉਂਦੇ, ਆਪਣੀ ਸ਼ਾਂਤੀ ਵਿੱਚ ਫਰਕ ਨਹੀਂ ਪੈਣ ਦਿੰਦੇ, ਇੱਕ ਰਥ ਆਪਣੀ ਮੰਜ਼ਿਲ ਵੱਲ ਤੁਰੇ ਜਾ ਰਹੇ ਨੇ, ਜੋ ਹੁਕਮ ਗੁਰੂ ਦਾ ਹੈ ਉਹਦੇ ਅਨੁਸਾਰ ਉਹ ਸੰਸਾਰ ਵਿੱਚ ਵਿਚਰ ਰਹੇ ਹਨ। ਪਰ ਉਹਨਾਂ ਨੇ ਇਹ ਖਜ਼ਾਨਾ ਜ਼ਰੂਰ, ਆਪਾਂ ਨੇ ਖਜ਼ਾਨਾ ਨਹੀਂ ਖੋਲ੍ਹਿਆ। ਇਹ ਖਜ਼ਾਨੇ ਦੇ ਵਿੱਚ ਕੀ ਹੈ? ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਵੀ ਸਿੱਖਿਆ ਗੁਰੂ ਦੀ, ਇੱਕ ਵੀ ਗੁਰੂ ਦੀ ਸਿੱਖਿਆ, ਇੱਕ ਵੀ ਬਚਨ ਗੁਰੂ ਦਾ ਧਾਰਨ ਕਰ ਲਈਏ, ਤੇ ਹੀਰੇ ਜਵਾਹਰਾਤ ਹਨ ਇਹ ਸਾਧ ਸੰਗਤ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਅਮਲੀਕ ਜਿਹਦਾ ਕਿ ਮੁੱਲ ਕੋਈ ਨਹੀਂ, ਬੇਕੀਮਤੇ ਲਾਲ ਹਨ ਇਹ ਰਤਨ ਹਨ, ਵਿਵੇਕ ਬੈਰਾਗ ਹਰ ਸੰਮਤੀ ਮੁਮੁਖਤਾ, ਤੋ ਇਹ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ, ਜਿੰਨੇ ਵੀ ਸ਼ੁਭ ਗਣ ਗੁਣ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨੇ, ਔਰ ਹਰ ਰੋਜ਼ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਮਹਾਰਾਜ ਜੀ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ ਪਿਆਰਿਓ। ਬਾਣੀ ਨੂੰ ਗਾਵੋ, ਬਾਣੀ ਨੂੰ ਸੁਣੋ, ਪਰ ਭਾਵਨਾ ਸ਼ਰਧਾ ਦੇ ਨਾਲ, ਸ਼ਰਧਾ ਦੇ ਨਾਲ ਜਿਹੜਾ ਸੁਣਦਾ ਉਹ ਫਿਰ ਬਚਨ ਵੀ ਮੰਨਦਾ ਨਾ, ਜਿਹੜੇ ਬਚਨ ਨਹੀਂ ਮੰਨਦੇ ਉਹ ਸਮਝ ਆਉਂਦੀ ਹੈ ਵੀ ਉਹ ਸ਼ਰਧਾ ਨਾਲ ਨਹੀਂ ਸੁਣਦੇ, ਮੰਨਣਾ ਪਵੇਗਾ। ਉਹ ਆਪ ਵੀ ਮੰਨ ਜਾਣ ਇਹ ਗੱਲ ਨੂੰ ਵੀ ਜਿੱਦਣ ਉਹ ਸ਼ਰਧਾ ਨਾਲ ਬਾਣੀ ਸੁਣ ਲੈਣਗੇ ਉੱਥੇ ਅਮਲ ਵੀ ਕਰਨਗੇ, ਜੇ ਬਾਣੀ ਕਹਿੰਦੀ ਹੈ ਸ਼ਰਾਬ ਨੀ ਪੀਣੀ, ਉਹਨਾਂ ਨੇ ਅੱਜ ਹੀ ਜਾ ਕੇ ਬੋਤਲ ਭੰਨ ਦੇਣੀ ਹੈ, ਮੁੜ ਕੇ ਪੀਣੀ ਨੀ ਉਹਨਾਂ ਨੇ। ਜੇ ਗੁਰੂ ਗੁਰਬਾਣੀ ਸਤਿਗੁਰੂ ਸਾਨੂੰ ਇਹ ਪ੍ਰੇਰਨਾ ਦਿੰਦੇ ਨੇ, ਅਰਸਰ ਤੀਰ ਸਗਲ ਪੁੰਨ ਜੀ ਦਇਆ ਪ੍ਰਮਾਣ, ਭਾਈ ਇੱਕ ਜੀਵ ਤੇ ਦਇਆ ਕਰੇਗਾ ਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜੇਗਾ। ਤੇ ਅੱਜ ਤੋਂ ਮੁਰਗਾ ਵੱਢਣਾ ਤੇ ਹੋਰ ਮੀਟ ਮਾਸ ਖਾਣਾ ਬੰਦ ਕਰ ਦੇਗਾ, ਕਿਉਂਕਿ ਸਮਝ ਆ ਗਈ, ਸ਼ਰਧਾ ਹੋ ਗਈ ਗੁਰਬਾਣੀ ਤੇ ਕਿ ਇੱਕ ਇੱਕ ਕਦਮ ਜਿਹੜਾ ਹੁਣ ਰੱਖਦਾ ਗੁਰਮਤ ਅਨੁਸਾਰ ਰੱਖਦਾ, ਆਪਣੀ ਮਨ ਦੀ ਮਤ ਇੱਥੇ ਗੁਰੂ ਦੇ ਚਰਨਾਂ ਵਿੱਚ ਰੱਖ ਗਿਆ। ਗੁਰੂ ਮਹਾਰਾਜ ਨੂੰ ਜਦੋਂ ਨਮਸਕਾਰ ਕਰਦੇ ਹਾਂ, ਨਮਸਕਾਰ ਕਰਨ ਦਾ ਭਾਵ ਇਹੋ ਹੀ ਹੈ ਸਾਧ ਸੰਗਤ, ਬਈ ਮਹਾਰਾਜ ਜੀ ਮੈਂ ਹੁਣ ਆਪਣੀ ਮਤ ਤੁਹਾਡੇ ਚਰਨਾਂ ਵਿੱਚ ਰੱਖਤੀ, ਹੁਣ ਇੱਕ ਕਿਰਪਾ ਕਰ ਦਿਓ। ਪਹਿਲਾਂ ਤਾਂ ਇਹ ਵੀ ਬੜੀ ਹਿੰਮਤ ਨਾਲ ਹੀ ਹੈ, ਕਿਉਂਕਿ ਆਪਣੀ ਮਤ ਛੱਡਣੀ ਔਖੀ ਹੈ। ਮਹਾਰਾਜ ਦਾ ਵਚਨ ਹੈ, ਮਨ ਕੀ ਮਤ ਤਿਆਗੋ ਹਰ ਜਨ, ਪਰ ਇਹਾ ਬਾਤ ਕਠੈਨੀ। ਨਾਲ ਜੀ ਨਾਲ ਬਚਨ ਕਰ ਦਿੱਤਾ ਵੀ ਇਹ ਗੱਲ ਔਖੀ ਬੜੀ ਹੈ, ਮਰਨ ਵਾਲੀ ਗੱਲ ਹੈ। ਅਜੇ ਮਰਨਾ ਸੌਖਾ, ਮਨ ਦੀ ਮਤ ਛੱਡਣੀ ਉਦੋਂ ਔਖੀ ਹੈ। ਚਲੋ ਹਿੰਮਤ ਕਰ ਲਈ, ਮਨ ਦੀ ਮਤ ਹੁਣ ਰੱਖਤੀ ਗੁਰੂ ਦੇ ਚਰਨਾਂ ਵਿੱਚ, ਤੇ ਨਾਲ ਦੀ ਨਾਲ ਫਿਰ ਬੇਨਤੀ ਕਰ ਦਿੱਤੀ, ਮਹਾਰਾਜ ਜੀ ਕਿਰਪਾ ਕਰੋ।
ਦੀਜੈ ਬੁੱਧ ਵਿਵੇਕਾ ਸਤਿਗੁਰ, ਦੀਜੈ ਬੁੱਧ ਵਿਵੇਕਾ, ਦੀਜੈ ਬੁੱਧ ਵਿਵੇਕਾ ਸਤਿਗੁਰ, ਦੀਜੈ ਬੁੱਧ ਵਿਵੇਕਾ,
ਨਿਗਾਹ ਕਿਤੇ ਹੋਰ ਹੋਣੀ ਹੈ, ਇਹਨੂੰ ਕੋਈ ਆਸਰਾ ਹੋਰ ਹੋਵੇਗਾ। ਪਰ ਜਦੋਂ ਹਾਰ ਕੇ ਦੋਨੋਂ ਹੱਥ ਖੜੇ ਕਰ ਦਿੱਤੇ, ਮਹਾਰਾਜ ਜੀ ਹੁਣ ਤਾਂ ਕੋਈ ਠਿਕਾਣਾ ਨਹੀਂ, ਆਪ ਦੇ ਚਰਨੀ ਆਇਆ ਹਾਂ, ਮੇਲ ਲਿਹੋ ਦਇਆਲ ਢਾਇ ਪਏ ਦੁਆਰਿਆ, ਰੱਖ ਲੇਵੋ ਦੀਨ ਦਇਆਲ ਭਰਮ ਬਹੁ ਹਾਰਿਆ। ਹਾਰਦਾ ਬੰਦਾ ਭਰਮ ਜਦੋਂ ਬਹੁਤ ਹੀ ਜਗ੍ਹਾ ਤੇ ਫਿਰ ਤੁਰ ਕੇ ਟੱਕਰਾਂ ਮਾਰ ਕੇ ਅਖੀਰ ਫਿਰ ਜਦੋਂ ਕਿਤੋਂ ਕੁਛ ਨਹੀਂ ਬਣਦਾ ਨਾ, ਫਿਰ ਇਹਨੂੰ ਇੱਕੋ ਹੀ ਦਰ ਰਹਿ ਜਾਂਦਾ ਹੈ, ਜਾ ਕੋ ਮੁਸ਼ਕਲ ਹੱਥ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਓਸ ਪਾਰ ਵਹਿਣ ਤਾਂ ਲੱਗੈ ਨਾ ਤੱਤੀ ਬਾਓ। ਕਿਤ ਆਵੈ ਓਸ, ਓਸ ਸੱਸੇ ਨੂੰ ਔਂਕੜ ਹੈ, ਊੜੇ ਨੂੰ ਹੋੜਾ, ਓਸ ਉਹ ਵਾਹਿਗੁਰੂ, ਇਹ ਪ੍ਰਤੀਕ ਹੈ, ਕਿਉਂਕਿ ਇੱਕ ਇੱਕ ਮਾਤਰ ਹੈ ਜਿਹੜੀ ਮਹਾਰਾਜ ਨੇ ਲਾਈ ਨਾ, ਉਹਦਾ ਕੋਈ ਭਾਵ ਹੈ ਸਾਧ ਸੰਗਤ। ਉਸ ਉਹ ਵਾਹਿਗੁਰੂ ਦੇ ਚਰਨੀ ਲੱਗ ਜਾਵੇ, ਉਹ ਚਿੱਤ ਆ ਜਾਵੇ, ਫਿਰ ਇਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਮੇਲ ਇਹੋ ਦਿਆਲ ਢਾਏ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਦੀਜੈ ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਜੀ ਵਿਵੇਕ ਬੁੱਧ ਦੇ ਦਿਓ, ਹਾਰ ਕੇ ਆ ਗਿਆ ਤੁਹਾਡੇ ਚਰਨੀ, ਕਿਰਪਾ ਹੋ ਜਾਂਦੀ ਹੈ। ਸੋ ਮਹਾਰਾਜ ਜੀ ਸਾਨੂੰ ਉਹ ਜੋ ਖਜ਼ਾਨਾ ਮਿਲ ਗਿਆ ਨਾ, ਮਹਾਂਪੁਰਸ਼ਾਂ ਨੇ ਖੋਲ ਲਿਆ ਖਜ਼ਾਨਾ, ਤੇ ਅਸੀਂ ਅਜੇ ਖੋਲਿਆ ਨਹੀਂ। ਅਸੀਂ ਰੁਮਾਲੇ ਪਾਏ ਨੇ, ਰੁਮਾਲੇ ਪਾਉਣੇ ਕੋਈ ਮਾੜੀ ਗੱਲ ਨਹੀਂ, ਚੌਰ ਕਰਨਾ ਕੋਈ, ਇਹ ਤਾਂ ਸਤਿਕਾਰ ਹੈ ਗੁਰੂ ਮਹਾਰਾਜ ਦਾ। ਧੂਪ ਦੇਣੀ, ਨਮਸਕਾਰਾਂ ਕਰਨੀਆਂ, ਇਹ ਸਤਿਕਾਰ ਹੈ, ਇਹ ਪਹਿਲਾ ਫਰਜ਼ ਹੈ। ਇਹ ਪਹਿਲੇ ਫਰਜ਼ ਤੇ ਜੇ ਖੜ ਜੇ, ਪਹਿਲੇ ਡੰਡੇ ਤੇ ਪੈਰ ਧਰ ਕੇ ਖੜਿਆ ਰਹੇ, ਤੇ ਉੱਪਰ ਤੇਰੇ ਕਿਵੇਂ ਚੜੇਗਾ। ਤੇ ਅਸਲੀ ਤਾਂ ਗੱਲ ਸੀ ਵੀ ਬਾਣੀ ਪੜ੍ਹਨੀ ਤੇ ਬਾਣੀ ਦੀ ਵਿਚਾਰ ਕਰਨੀ। ਪਿਛਲਾ ਇਤਿਹਾਸ ਗੁਰਸਿੱਖਾਂ ਦਾ, ਕਿੰਨੀ ਕਿੰਨੀ ਬਾਣੀ ਪੜ੍ਹਦੇ ਸਨ ਸਾਧ ਸੰਗਤ। ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਆਪਾਂ ਵਰਸੀਆਂ ਮਨਾਉਂਦੇ ਹਾਂ, ਵੱਡੇ ਮਹਾਰਾਜ ਜੀ, ਛੋਟੇ ਮਹਾਰਾਜ ਜੀ, ਜੈਦਾਰ ਮਹਾਰਾਜ ਜੀ, ਤੇ ਉਹਨਾਂ ਨੇ ਕਮਾਈਆਂ ਕੀਤੀਆਂ ਕੁਛ ਗਿਣਤੀ ਨਹੀਂ, ਹਿਸਾਬ ਹੀ ਨਹੀਂ ਆਉਂਦਾ, ਲੂੰ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਇਤਿਹਾਸ ਸੁਣਦੇ ਹਾਂ ਮਹਾਂਪੁਰਸ਼ਾਂ ਤੋਂ ਗਾਹਾਂ ਦੀ ਗਾਹਾਂ, ਜਾਂ ਪੜ੍ਹਦੇ ਹਾਂ ਸਾਧ ਸੰਗਤ, ਇਤਨੀਆਂ ਕਮਾਈਆਂ ਕੀਤੀਆਂ, ਇਤਨੀਆਂ ਕਮਾਈਆਂ ਕੀਤੀਆਂ, ਬਸ ਉਹੀ ਸਨ ਜਿਨ੍ਹਾਂ ਨੇ ਕਰ ਲਈਆਂ। ਆਪਾਂ ਤਾਂ ਸੁਣ ਕੇ ਹੀ ਦੰਦ ਜੁੜ ਜਾਂਦੇ ਨੇ, ਆਪਾਂ ਉਹ ਸੁਣ ਕੇ ਹੀ ਇੱਕਦਮ ਠੰਡੇ ਹੋ ਜਾਂਦੇ ਹਾਂ ਵੀ ਕਿੱਥੇ ਉਹਨਾਂ ਦੀਆਂ ਗੱਲਾਂ, ਕਿੱਥੇ ਸਾਡੀਆਂ ਗੱਲਾਂ। ਸਾਨੂੰ ਵੀ ਲੋਕ ਕਹੀ ਜਾਂਦੇ ਆ ਜੀ ਇਹ ਸੰਤ ਨੇ, ਪਰ ਧੰਨ ਸਨ ਉਹ। ਐਵੇਂ ਨਹੀਂ, ਜੈਦਾਰ ਮਹਾਰਾਜ ਜੀ ਨੇ ਵਚਨ ਕੀਤਾ ਸੀ ਸਾਧ ਸੰਗਤ ਇੰਗਲੈਂਡ ਦੇ ਵਿੱਚ, ਕਹਿੰਦੇ ਵੀ ਮੈਂ ਜਹਿਦਾਰ ਤਾਂ ਜ਼ਰੂਰ ਹਾਂ, ਪਰ ਸੰਤ ਹਨ ਛੋਟੇ ਮਹਾਰਾਜ ਜੀ ਇਸ ਵੇਲੇ। ਉਹ ਨੇ ਸੰਤ ਮੈਨੂੰ ਕਹਿੰਦੇ ਸੰਤ ਨਾ ਕਿਹਾ ਕਰੋ, ਸੰਤ ਦੀ ਅਵਸਥਾ ਬੜੀ ਉੱਚੀ ਹੈ ਸਾਧ ਸੰਗਤ। ਸੰਤ ਦੋ ਅੱਖਰ ਹੀ ਨੇ ਬੇਸ਼ੱਕ, ਪਰ ਅਵਸਥਾ ਕੀ ਹੈ, ਬਸ ਇੱਕ ਰੱਬ ਇੱਕ ਸੰਤ ਬਰਾਬਰ ਹੀ ਨੇ, ਅੰਤਰਾ ਕੋਈ ਨਹੀਂ। ਰਾਮ ਸੰਤ ਮੈਂ ਭੇਦ ਕਿਛ ਨਾ ਹੀ, ਰਾਮ ਤੇ ਸੰਤ ਵਿੱਚ ਭੇਦ ਹੀ ਨਹੀਂ ਰਹਿ ਜਾਂਦਾ। ਸੰਤਨ ਕਹੋ ਮਤ ਕਹੋ ਨਿੰਦੋ, ਸੰਤ ਰਾਮ ਹੈ ਇੱਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਵਿਵੇਕੋ। ਇਹੋ ਜਿਹੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਨਾਮ ਧੰਨ ਦੇ ਖਜ਼ਾਨੇ ਭਰੇ ਨੇ ਨਾ, ਉਹਨਾਂ ਵੱਲ ਮਹਾਰਾਜ ਜੀ ਪ੍ਰੇਰਦੇ ਨੇ, ਭਾਈ ਜਿਹੜੀ ਵਸਤੂ ਲੈਣੀ ਹੈ ਤੂੰ ਸੰਤਾਂ ਤੋਂ ਲੈ ਜਾ ਕੇ, ਭਾਵ ਸੰਤਾਂ ਦੇ ਪਾਸ ਨਾਮ ਧੰਨ ਬੜਾ ਹੈ, ਉਹ ਪ੍ਰੇਰ ਕੇ ਤੈਨੂੰ ਗੁਰੂ ਦੇ ਚਰਨੀ ਲਾ ਦੇਣਗੇ, ਤੇ ਜਦੋਂ ਗੁਰੂ ਦੇ ਚਰਨੀ ਤੂੰ ਪੂਰੇ ਗੁਰੂ ਦੇ ਚਰਨੀ ਲੱਗ ਗਿਆ, ਤੇ ਤੇਰੇ ਬੇੜੇ ਪਾਰ ਨੇ ਤੇਰੇ। ਓਨੀ ਦੇਰ ਹੀ ਚੱਕਰ ਹੈ ਨਾ ਜਿੰਨੀ ਦੇਰ ਪੂਰਾ ਗੁਰੂ ਨਹੀਂ ਮਿਲਦਾ ਸਾਧ ਸੰਗਤ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਟ ਭਾਗੀ ਪਾਇਆ। ਭੁੱਲੇ ਭਟਕੇ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਜਾਂ ਪਰਮੇਸ਼ਰ ਵਿੱਚ ਭੇਦ ਕਰਨਾ, ਉਹ ਹੈ ਪੂਰੇ ਗੁਰੂ ਦਾ ਕੰਮ। ਔਰ ਪੂਰਾ ਗੁਰੂ ਸਾਡੀ ਗੁਰਬਾਣੀ, ਸਾਡਾ ਸ਼ਬਦ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਗੁਰਬਾਣੀ ਗੁਰੂ ਸਾਡੀ ਇਹ ਕਹਿੰਦੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਹੁਣ ਸਵਾਲ ਪੈਦਾ ਹੁੰਦਾ ਮਹਾਰਾਜ ਜੀ, ਇਹ ਨਾਮ ਧੰਨ ਮੁਕਤ ਮਿਲ ਜਾਵੇਗਾ ਕਿ ਕੋਈ ਕੀਮਤ ਵੀ ਦੇਣੀ ਪਵੇਗੀ? ਮਹਾਰਾਜ ਜੀ ਕਹਿੰਦੇ ਹਾਂ ਭਾਈ, ਇਹ ਤਾਂ ਸਿਰਾਂ ਦੀਆਂ ਸਿਰ ਧੜ ਦੀਆਂ ਬਾਜ਼ੀਆਂ ਨੇ, ਇਹ ਗੱਲਾਂ ਨਾਲ ਨਹੀਂ ਮਿਲਣਾ ਨਾਮ। ਜਿਵੇਂ ਕਬੀਰ ਸਾਹਿਬ ਦੇ ਪਾਸ ਸੇਠ ਆਇਆ ਸੀ ਨਾ, ਸੁਣਿਆ ਵੀ ਕਬੀਰ ਸਾਹਿਬ ਨਾਮ ਵੀ ਦਿੰਦੇ ਨੇ ਔਰ ਨਾਲ ਬਰਮ ਗਿਆਨ ਵੀ ਦੇ ਦਿੰਦੇ ਨੇ, ਸੋਚਿਆ ਵੀ ਇਹ ਤਾਂ ਸੌਖੀ ਗੱਲ ਹੈ, ਮੇਰਾ ਮਾਇਆ ਬਥੇਰੀ ਪਈ ਹੈ, ਜਾ ਕੇ ਮੋਹਰਾਂ ਦਾ ਢੇਰ ਲਾ ਦਿੱਤਾ। ਭਗਤ ਜੀ ਨਾਮ ਦਿਓ ਜੀ, ਜਿਵੇਂ ਬੜਾ ਕਾਲਾ ਤੇ ਨਾਲੇ ਹੰਕਾਰੀ ਹੁੰਦੇ ਨੇ ਮਾਇਆਧਾਰੀ, ਮਾਇਆਧਾਰੀ ਆ ਤੰਨਾ ਬੋਲਾ, ਨਾਲੇ ਅੰਨੇ ਵਿਚਾਰ ਰੂਪੀ ਨੇਤਰ ਨਹੀਂ ਹੁੰਦੇ ਇਹਨਾਂ ਦੇ, ਨਾਲੇ ਬੋਲੇ ਹੋਰ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਆਪਣੀ ਅਕਲ ਨੂੰ ਹੀ ਵੱਡੀ ਸਮਝਦੇ ਨੇ। ਮਾਇਆਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੇ ਹੀ ਵੋ ਰੋਲ ਕਝੋਲਾ। ਸੋ ਖੈਰ ਢੇਰ ਲਾ ਦਿੱਤਾ, ਭਗਤ ਜੀ ਛੇਤੀ ਕਰੋ ਨਾਮ ਦੇ ਦਿਓ। ਕਹਿੰਦੇ ਭਗਤ ਜੀ ਕਹਿਣ ਲੱਗੇ ਵੀ ਸੇਠ ਜੀ ਬੜੇ ਕਾਹਲੇ ਹੋ। ਹਾਂ ਮਹਾਰਾਜ ਜੀ, ਕਿਸੇ ਨੇ ਇੰਨੀਆਂ ਮੋਹਰਾਂ ਥੋੜੋ ਤੁਹਾਨੂੰ ਦਿੱਤੀਆਂ ਹੋਣੀਆਂ ਜਿੰਨੀਆਂ ਮੈਂ ਰੱਖੀਆਂ ਨੇ ਤੁਹਾਡੇ ਸਾਹਮਣੇ। ਤੇ ਇੰਨਾ ਢੇਰ ਲਾਇਆ ਤੇ ਓਨੀ ਜਲਦੀ ਮੈਨੂੰ ਭੁਗਤਾਓ ਮਹਾਰਾਜ ਜੀ। ਭਗਤ ਜੀ ਕਹਿੰਦੇ ਵੀ ਠੀਕ ਹੈ, ਚਲੋ ਤੇਰਾ ਕੰਮ ਪਹਿਲਾਂ ਕਰ ਦਿੰਦੇ ਹਾਂ ਭਾਈ ਸੇਠ, ਜੇ ਤੂੰ ਕਾਲਾ ਕੋਈ ਗੱਲ ਨਹੀਂ। ਲੜਕੀ ਕਮਾਲੀ ਨੂੰ ਕਿਹਾ, ਬੇਟਾ ਇੱਥੋਂ ਇੱਕ ਛੁਰੀ ਲਾਇਆ ਤੇ ਇੱਕ ਪੱਥਰ ਲਿਆ, ਪੱਥਰੀ ਲਿਆ। ਪੱਥਰੀ ਲਿਆਂਦੀ ਤੇ ਕਹਿਣ ਲੱਗੇ, ਭਗਤ ਜੀ ਇਹਨੂੰ ਤਿੱਖੀ ਕਰ। ਹੁਣ ਉਹ ਸੇਠ ਤਾਂ, ਕਿਉਂਕਿ ਅੰਦਰ ਇਹਨਾਂ ਦੇ ਸ਼ਾਂਤੀ ਤਾਂ ਹੁੰਦੀ ਨਹੀਂ ਨਾ ਮਾਇਆ ਧਾਰੀਆਂ ਦੇ, ਇੱਕ ਸਕਿੰਟ ਦਾ ਵੀ ਧੀਰਜ ਨਹੀਂ ਹੁੰਦਾ। ਆਹ ਤੁਸੀਂ ਦੇਗ ਵਰਤਾਉਂਦੇ ਹੋ ਨਾ, ਜੇ ਇਹਨਾਂ ਨੂੰ ਦੇਗ 2 ਮਿੰਟ ਲੇਟ ਹੋ ਜਾਏ ਤਾਂ ਇਹ ਇੱਥੇ ਰੌਲਾ ਪਾ ਦੇਣਗੇ। ਕਹਿੰਦੀ ਸਾਨੂੰ ਨਹੀਂ ਦੇਗ ਦਿੱਤੀ ਹੈ, ਸਾਨੂੰ ਕਿਉਂ ਛੱਡ ਕੇ ਤੁਸੀਂ। ਹੋਰ ਵੀ ਬੜੀਆਂ ਗੱਲਾਂ, ਧੀਰਜ ਇੱਕ ਸਕਿੰਟ ਦਾ ਵੀ ਨਹੀਂ ਇਹਨਾਂ ਦੇ ਪਾਸ, ਤੇ ਬੜਾ ਕਾਲਾ ਜਾ। ਸਾਰੇ ਬੋਲੋ, ਕੰਚਨ ਸੋ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਤਾਜ ਅਭਿਮਾਨ। ਅਭਿਮਾਨ ਦਾ ਮਤਲਬ ਵੀ ਸਿਰ ਕੱਟ ਕੇ ਦੇਣਾ, ਹੰਕਾਰ ਰੂਪੀ ਸਿਰ ਨੂੰ ਲਾਹ ਦੇਣਾ, ਤਾਜ ਅਭਿਮਾਨ। ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ। ਅਵਰ ਤਿਆਗ ਵਿਖਿਆ ਜੰਜਾਲ, ਆ ਵਿਖਿਆ ਦੇ ਵਿਓ ਦੇ ਜੰਜਾਲ ਨੇ ਜਿਹੜੇ ਚੱਕਰ ਪਿਆ ਮਾਇਆ ਦਾ, ਇਹਨੂੰ ਛੱਡ ਦੇ। ਅਵਰ ਤਿਆਗ ਵਿਖਿਆ ਜੰਜਾਲ, ਫੇਰ ਕੀ ਹੋਵੇਗਾ ਜੀ? ਧਨ ਧਨ ਕਹੇ ਸਭ ਕੋਏ, ਸਾਰੀ ਦੁਨੀਆਂ ਕਹੇਗੀ ਧਨ ਨੇ ਰਾੜੇ ਵਾਲੇ ਮਹਾਰਾਜ ਜੀ, ਧਨ ਨੇ ਰਾੜੇ ਵਾਲੇ ਮਹਾਰਾਜ ਜੀ। ਅੱਜ ਦੁਨੀਆਂ ਦੇ ਮੂੰਹ ਥੱਕ ਜਾਂਦੇ ਨੇ ਧਨ ਧਨ ਕਰਦਿਆਂ ਦੇ। ਸਾਰੇ ਸੰਸਾਰ ਵਿੱਚ ਜਾ ਕੇ ਦੇਖੋ ਜਿੱਥੇ ਵੀ ਮਹਾਰਾਜ ਦਾ ਪ੍ਰਤਾਪ ਸਾਧ ਸੰਗਤ, ਹਰ ਇੱਕ ਕਹਿੰਦਾ ਹੈ ਜਦੋਂ ਬਚਨ ਸੁਣਦਾ ਵੀ ਇਹ ਰਾੜੇ ਵਾਲੇ ਸੰਤ, ਉਹਨਾਂ ਦੇ ਸੇਵਕ ਨੇ, ਉਹਨਾਂ ਦੇ ਸੇਵਕਾਂ ਦੀ ਪੂਜਾ ਉਹਨਾਂ ਤੋਂ ਜ਼ਿਆਦਾ ਹੋ ਰਹੀ ਹੈ। ਕਾਰਨ ਇਹੀ ਹੈ ਵੀ ਉਹਨਾਂ ਦੀਆਂ ਕਮਾਈਆਂ ਸਨ। ਜਿਵੇਂ ਸ਼ੇਰਾਂ ਦੀ ਮਾਰ ਗਿੱਦੜ ਕਰੋਲਾਂ ਕਰਦੇ ਨੇ, ਉਹ ਗੱਲ ਹੈ, ਸਾਡੀ ਤਾਂ ਉਹ ਗੱਲ ਹੈ ਪਿਆਰਿਓ। ਸੋ ਧਨ ਸਨ ਮਹਾਰਾਜ ਜੀ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰ ਕਹਿ ਸੋਏ। ਪਰ ਹੁਣ ਇੱਥੇ ਗੱਲ ਆ ਗਈ, ਇਹੋ ਵਪਾਰ ਵਿਰਲਾ ਵਪਾਰ ਹੈ। ਹੁਣ ਉਹ ਵਿਰਲਿਆਂ ਵਿੱਚ ਕੌਣ ਆਵੇਗਾ? ਕਰੋੜਾਂ ਚੋਂ ਕੋਈ ਹੈ ਜਿਹੜਾ ਇਹ ਵਣਜ ਕਰਨ ਵਾਲਾ? ਤੇ ਹੁਣ ਇਹ ਵਣਜ ਕਰਨਾ ਆਪਾਂ ਨੇ ਵੀ ਹੈ, ਅਕਸਰ ਮਨੁੱਖਾਂ ਦੇ ਵਾਹਿਗੁਰੂ ਨੇ ਦਿੱਤੀ ਹੈ, ਤੇ ਫਿਰ ਸਤਸੰਗਤ ਵੀ ਕਰਦੇ ਹਾਂ, ਗੁਰਬਾਣੀ ਦੀ ਸੰਗਤ ਵੀ ਕਰਦੇ ਹਾਂ। ਕੀ ਆਪਾਂ ਨੀ ਇਹ ਵਪਾਰ ਕਰ ਸਕਦੇ? ਕਰ ਸਕਦੇ ਹਾਂ। ਹਰ ਇੱਕ ਮਨੁੱਖ ਦਾ ਅਧਿਕਾਰ ਹੈ ਗੁਰੂ ਵਾਲਾ ਬਣ ਕੇ ਕਮਾਈ ਕਰਕੇ ਪਰਮੇਸ਼ਰ ਨੂੰ ਮਿਲ ਸਕਦਾ। ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਾਈ ਵੀ ਕੋਈ ਫਲਾਣਾ ਹੀ ਬੰਦਾ ਕਰ ਸਕਦਾ, ਕੋਈ ਗ੍ਰਿਸ਼ਤੀ ਵੀ ਕਰ ਸਕਦਾ ਜਾਂ ਤਿਆਗ ਵੀ ਕਰ ਸਕਦਾ। ਨਹੀਂ, ਕੋਈ ਵੀ ਕਰ ਸਕਦਾ, ਪਰ ਕਰਨ ਦੀ ਅੰਦਰ ਕੋਈ ਤੜਫ ਹੋਵੇ, ਕੋਈ ਪਿਆਰ ਹੋਵੇ ਗੁਰੂ ਨਾਲ, ਕੋਈ ਇੱਛਾ ਹੋਵੇ। ਕਾਂਖੀ ਇੱਕ ਹੈ ਤੁਹਾਰੋ, ਇੱਕੋ ਇੱਕ ਇੱਛਾ ਹੈ ਦਰਸ਼ਨਾਂ ਦੀ, ਤੇ ਉਹ ਕਰੇਗਾ ਸਾਧ ਸੰਗਤ। ਉਹ ਇਹ ਵਪਾਰ ਕਰੇਗਾ ਜ਼ਰੂਰ, ਇਹੋ ਵਪਾਰ ਵਿਰਲਾ ਵਪਾਰ ਹੈ। ਨਾਨਕ ਤਾਕੈ ਸਦ ਬਲਿਹਾਰ ਹੈ। ਗੁਰੂ ਪੰਜਵੇਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਭਾਈ ਅਸੀਂ ਫਿਰ ਉਹਦੇ ਬਲਿਹਾਰੇ ਜਾਂਦੇ ਹਾਂ ਜਿਹਨੇ ਇਹ ਵਣਜ ਕੀਤਾ ਨਾਮ ਦਾ, ਉਹਦੇ ਅਸੀਂ ਬਲਿਹਾਰੇ ਜਾਂਦੇ ਹਾਂ। ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨਾ ਜਾਓ। ਸਦਾ ਹੀ ਅਸੀਂ ਦਿਨ ਰਾਤ ਉਹ ਧੰਨ ਗੁਰਮੁਖ ਮਹਾਂਪੁਰਸ਼ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਭਾਈ ਨਾਮ ਦਾ ਵਣਜ ਕਰਦੇ ਨੇ। ਤੇ ਹੁਣ ਆਪਾਂ ਵੀ ਥੋੜਾ ਕਰੀਏ ਨਾ ਵਣਜ, ਐਵੀਂ ਨਾ ਨਾ ਜ਼ਿੰਦਗੀ ਲੰਘਾ ਲਈਏ। ਹੁਣ ਤਾਂ ਲੰਘ ਹੀ ਗਈ ਹੈ, ਬਚਪਨ ਲੰਘ ਗਈ ਤੇ ਉਸ ਤੋਂ ਬਾਅਦ ਜਵਾਨੀ ਲੰਘ ਗਈ ਤੇ ਬੁਢਾਪਾ ਵੀ ਲੰਘ ਰਿਹਾ। ਤੁਸੀਂ ਕੀ ਖੱਟਿਆ? ਥੋੜੀ ਨਿਗਾਹ ਮਾਰਿਆ ਕਰ ਪਿਛਲੀ ਜ਼ਿੰਦਗੀ ਵਿੱਚ ਕੋਈ ਖੱਟਿਆ ਤਾਂ? ਜਿਵੇਂ ਭਾਈ ਨੰਦ ਲਾਲ ਜੀ, ਅਨੰਦ ਸੇਵ ਕਲਗੀ ਧਰ ਪਾਤਸ਼ਾਹ ਦੇ ਸਤਿਗੁਰੂ ਜੀ ਆਪਣੀ ਮੌਜ ਵਿੱਚ ਇਕੱਲੇ ਬੈਠੇ ਨੇ। ਭਾਈ ਨੰਦ ਲਾਲ ਜੀ ਵੀ ਆ ਕੇ ਚਰਨਾਂ ਵਿੱਚ ਬੈਠ ਜਾਂਦੇ ਨੇ। ਮੌਜ ਹੈ ਗੁਰੂ ਦੀ ਸਾਧ ਸੰਗਤ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਉ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ, ਤੇਰੇ ਤੇ ਇੱਕ ਪ੍ਰਸ਼ਨ ਕਰਨਾ, ਅਸੀਂ ਕੁਛ ਪੁੱਛਣਾ ਤੁਹਾਤੋਂ। ਮਹਾਰਾਜ ਜੀ, ਧੰਨ ਭਾਗ, ਪਰ ਹਿੰਮਤ ਆਪ ਹੀ ਬਖਸ਼ਿਓ, ਆਪ ਦੀ ਕਿਰਪਾ ਦੁਆਰਾ ਹੀ ਆਪ ਦਾ ਪੁੱਛਿਆ ਹੋਇਆ ਪ੍ਰਸ਼ਨ ਉਹਦਾ ਉੱਤਰ ਦੇ ਸਕਦਾ। ਮਹਾਰਾਜ ਜੀ, ਮੇਰੀ ਮੱਤ ਤਾਂ ਹੈ ਨੀ, ਮੇਰੀ ਤਾਂ ਤੁੱਛ ਬੁੱਧ ਹੈ। ਭਾਈ ਸਾਹਿਬ ਜੀ, ਫੇਰ ਵੀ ਤੁਸੀਂ ਉੱਤਰ ਦੇ ਸਕਦੇ ਹੋ, ਮਹਾਰਾਜ ਜੀ ਆਪ ਕਿਰਪਾ ਕਰੋ। ਗੁਰੂ ਜੀ ਪੁੱਛਦੇ ਨੇ, ਭਾਈ ਨੰਦ ਲਾਲ, ਕੀ ਖੱਟਿਆ ਤੇ ਕੀ ਗਵਾਇਆ ਜਦੋਂ ਇਹ ਵਚਨ ਕੀਤਾ ਸਾਧ ਸੰਗਤ? ਭਾਈ ਨੰਦ ਲਾਲ ਜੀ ਚਿਹਰੇ ਤੇ ਜਾਣੀ ਬਿਲਕੁਲ ਉਦਾਸੀ ਆ ਗਈ ਔਰ ਨੇਤਰਾਂ ਵਿੱਚੋਂ ਜਲ ਜਾਣ ਲੱਗ ਗਿਆ, ਵੈਰਾਗ ਵਿੱਚ ਕੰਠ ਵੀ ਰੁਕ ਗਿਆ। ਮਹਾਰਾਜ ਜੀ ਦੇਖ ਰਹੇ ਨੇ ਚਿਹਰੇ ਵੱਲ, ਕੁਛ ਧੀਰਜ ਧਰਿਆ, ਬੇਨਤੀ ਕੀਤੀ, ਮਹਾਰਾਜ ਜੀ ਆਪ ਨੇ ਜੋ ਇਹ ਪ੍ਰਸ਼ਨ ਕੀਤਾ ਹੈ ਸੱਚੀ ਗੱਲ ਦੱਸਾਂ ਮੈਂ? ਹਾਂ ਭਾਈ ਸਾਹਿਬ ਜੀ, ਸੱਚੀ ਵਾਸਤੇ ਤਾਂ ਤੁਹਾਨੂੰ ਕਿਹਾ ਵੀ ਉੱਤਰ ਦਿਓ, ਕੀ ਤੈਂ ਖੱਟਿਆ ਤੇ ਕੀ ਗਵਾਇਆ। ਮਹਾਰਾਜ ਜੀ, ਜਿੰਨੀ ਦੇਰ ਆਪ ਦੇ ਚਰਨਾਂ ਤੋਂ ਦੂਰ ਸਾਂ, ਉਹ ਜਿੰਨੀ ਵੀ ਜ਼ਿੰਦਗੀ ਨਿਕਲੀ ਆ ਸਭ ਵਿਅਰਥ, ਕੁਛ ਨਹੀਂ ਖੱਟਿਆ। ਖੱਟਿਆ ਕੁਛ? ਹੁਣ ਜਿਹੜੇ ਅੰਮ੍ਰਿਤਧਾਰੀ ਨਹੀਂ ਹਨ ਉਹਨਾਂ ਨੇ ਕੀ ਖੱਟਿਆ ਹੈ? ਥੋੜੀ ਨਿਗਾਹ ਮਾਰਿਆ ਕਰੋ, ਜਿਹੜੀ ਜ਼ਿੰਦਗੀ ਲੰਘ ਗਈ ਉਹਦੇ ਵਿੱਚ ਕੀ ਕੋਈ ਕਮਾਇਆ ਨਾਮ ਧਨ? ਕੋਈ ਗੁਰੂ ਦੀ ਖੁਸ਼ੀ ਮਿਲੇਗੀ ਤੁਹਾਨੂੰ? ਸਵਾਲ ਹੀ ਨਹੀਂ ਪੈਦਾ ਹੁੰਦਾ। ਨਰਕ ਬਣ ਰਹੇ ਨੇ ਰੋਜ਼, ਔਰ ਪਤਾ ਨਹੀਂ ਉਹ ਨਰਕਾਂ ਵਾਲਿਆਂ ਨੇ ਕਦੋਂ ਆ ਜਾਣਾ। ਉਨੀ ਤਕੜੇ ਪਾਏ ਹੱਥ, ਬੜੇ ਤਕੜੇ ਹੱਥ ਨੇ ਉਹਨਾਂ ਦੇ, ਉਹਨਾਂ ਨੇ ਆਉਣਾ ਫਿਰ ਜਿੰਨੀ ਦੇਰ ਗੁਰੂ ਵਾਲਾ ਨਹੀਂ ਬਣਦਾ ਤੂੰ। ਉਹਨਾਂ ਦੇ ਡੰਡੇ ਤੈਨੂੰ ਝੱਲਣੇ ਪੈਣੇ ਨੇ। ਉਹ ਮਾਰ ਫਿਰ ਬੜੀ ਬੁਰੀ ਹੈ, ਕਬੀਰ ਸਾਹਿਬ ਜੀ ਕਹਿੰਦੇ,
ਚੱਲੀ ਜਾਣੀ ਨਾ ਜਵਾਂ ਦੀ ਬੁਰੀ ਮਾਰ ਬੰਦੇ ਆਓ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਵਾਂ ਦੀ ਬੁਰੀ ਮਾਰ ਬੰਦੇ ਆਓ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਵਾਂ ਦੀ ਬੁਰੀ ਮਾਰ ਬੰਦੇ ਆਓ, ਚੱਲੀ ਜਾਣੀ ਨਾ, ਚੱਲੀ ਜਾਣੀ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਸਾਧੂ ਮੋਹੇ ਮਿਲਿਓ ਤਿਨ ਲੀਓ ਅੰਚਲ ਲਾਏ। ਸੋ ਜਮਾਂ ਦੀ ਮਾਰ ਤਾਂ ਫਿਰ ਪੈਣੀ ਹੈ, ਨਗੁਰਿਆਂ ਤੇ ਪੈਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਮੈਨੂੰ ਰਾਮਾਨੰਦ ਨੇ ਬਚਾ ਲਿਆ ਤੇ ਆਪਾਂ ਨੂੰ ਬਚਾਉਣ ਵਾਲੇ ਗੁਰੂ ਸਮਰੱਥ ਨੇ। ਕਾਢੀ ਨਰਕ ਤੇ ਧੂ, ਜਿਵੇਂ ਭਾਈ ਦਾਨਾ ਬੇਨਤੀ ਕਰਦਾ, ਮਹਾਰਾਜ ਜੀ ਖੰਡੇ ਬਾਟੇ ਦੇ ਅੰਮ੍ਰਿਤ ਤੇ ਆਪ ਬੜਾ ਜ਼ੋਰ ਦਿੰਦੇ ਹੋ, ਕੀ ਬਹੁਤ ਜ਼ਰੂਰੀ ਹੈ? ਗੁਰੂ ਜੀ ਕਹਿੰਦੇ, ਹਾਂ ਭਾਈ ਦਾਨੇ, ਭਾਈ ਅਸੀਂ ਆਪਣੇ ਸਿੱਖ ਨੂੰ ਕਿਸੇ ਕਾਰਨ, ਕਿਉਂ ਜੀਵ ਹੈ ਕੋਈ ਨਾ ਕੋਈ ਗਲਤੀ ਕਰ ਲਵੇ, ਜੇ ਕਿਤੇ ਨਰਕਾਂ ਚ ਵੀ ਚੱਲਿਆ ਜਾਵੇ ਅਸੀਂ ਕੇਸਾਂ ਤੋਂ ਫੜ ਕੇ ਸਿਆਣ ਕੇ ਉਹਨੂੰ ਕੱਢ ਲੈਂਦੇ ਹਾਂ। ਕੱਢ ਹੀ ਨਰਕ ਤੇ ਧੋ। ਉਹ ਬੜਾ ਕਹਿੰਦਾ ਮਹਾਰਾਜ ਜੀ ਦਾੜੀ ਉਹਦੀ ਬੜੀ ਲੰਮੀ ਸੀ। ਕਹਿੰਦਾ ਜੀ ਦਾੜੀ ਤੋਂ ਫੜ ਕੇ ਖਿੱਚ ਲਿਓ। ਗੁਰੂ ਜੀ ਪਹਿਲਾਂ ਮੁਸਕਰਾਏ ਬਹੁਤ, ਕਹਿੰਦੇ ਵੀ ਗੱਲ ਸੁਣ ਬਈ, ਦਾੜੀ ਤੋਂ ਫੜ ਕੇ ਉੱਪਰ ਨੂੰ ਨੀ ਵਿੱਚ ਨੂੰ ਜਾਏਗਾ, ਕੇਸਾਂ ਤੋਂ ਫੜ ਕੇ ਤਾਂ ਖਿੱਚ ਲੈਂਦੇ ਹਾਂ ਅਸੀਂ, ਪਰ ਹੁਣ ਤੇਰੀ ਦਾੜੀ ਦਾ ਕੀ ਪਤਾ ਲੱਗਣਾ, ਉੱਪਰੋਂ ਤਾਂ ਕੇਸ ਹੀ ਹੈ ਨੀ ਤੇਰੇ ਤੇ, ਅਸੀਂ ਕਹਾਂਗੇ ਸਾਡਾ ਸਿੱਖ ਹੀ ਨੀ। ਤੇ ਬਾਕੀ ਫਿਰ ਜਦੋਂ ਸੀਸ ਤੇ ਰੱਖਿਆ ਹੱਥ ਸਾਧ ਸੰਗਤ, ਉਹ ਪਰਲੋਕ ਦਾ ਨਜ਼ਾਰਾ ਦਿਖਾਇਆ, ਕੀ ਦੇਖਦਾ, ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚੰਗਿਆੜਾ ਕੋ ਨਾ ਛਡਾਵੇ। ਜਦੋਂ ਉਹ ਵਾਹ ਪੈਣਾ ਨਾ, ਉਦੋਂ ਬੰਦਾ ਪਛਤਾਵੇਗਾ, ਮਨਾ ਤੂੰ ਗੁਰੂ ਦਾ ਬਚਨ ਕਿਉਂ ਨਾ ਮੰਨਿਆ, ਐਵੇਂ ਖਰ ਮਾਸੀਆਂ ਵਿੱਚ ਜ਼ਿੰਦਗੀ ਬਤੀਤ ਕਰਕੇ ਨਰਕਾਂ ਚ ਜਾ ਰਿਹਾ ਹੁਣ, ਪਰ ਉਦੋਂ ਰੋਣਾ ਧੋਣਾ ਤੇਰਾ ਸੁਣਨਾ ਹੀ ਨਹੀਂ, ਹੁਣ ਸੁਣਿਆ ਕਿਆ ਰੁਆਇਆ। ਜਦੋਂ ਕੋਈ ਗਲਤੀ ਕਰਦਾ ਪੁਲਿਸ ਕੁੱਟਦੀ ਹੈ, ਉਹਨਾਂ ਨੂੰ ਤਰਸ ਥੋੜੀ ਆਉਂਦਾ, ਕਿੰਨੇ ਹਾੜੇ ਕੱਢਦਾ, ਮਾਪਿਓ ਬਚਾਓ, ਮਾਪਿਓ ਨਾ ਕੁੱਟੋ ਹਟਦੇ ਨੇ, ਜਿੰਨਾ ਕਿ ਕੂਕਾ ਮਾਰਦਾ ਉਨੀ ਹੋਰ ਕੁੱਟਦੇ ਨੇ ਉਹ। ਤੇ ਇਸੇ ਤਰ੍ਹਾਂ ਧਰਮਰਾਜ ਦੀ ਜਿਹੜੀ ਪੁਲਿਸ ਹੈ ਨਾ, ਉਹਨਾਂ ਦੇ ਮਨ ਵਿੱਚ ਦਇਆ ਨਹੀਂ, ਉਹ ਰੋਣਾ ਧੋਣਾ ਸੁਣਦੇ ਨੀ ਤੇਰਾ, ਹੋਰ ਕੁੱਟਣਗੇ। ਹੁਣ ਸੁਣਿਆ ਕਿਆ ਰੁਆਇਆ, ਮਨਨ ਦੇ ਜਨਮ ਗਵਾਇਆ, ਸੋ ਬਿਨ ਕੇਸਾਂ ਸਿਰ ਕੁੱਟੀਆਂ ਨੇ ਚੰਗਿਆੜਾ ਕੋ ਨਾ ਛਡਾਵੇ। ਚੰਗਿਆੜਾਂ ਪੈਂਦੀਆਂ ਨੇ ਕੇਸਾਂ ਤੋਂ ਬਿਨਾਂ, ਸਿਰ ਕੁੱਟੇ ਜਾਂਦੇ ਨੇ। ਤੇ ਉਸੇ ਵੇਲੇ ਕੰਬ ਗਿਆ ਮਹਾਰਾਜ ਜੀ, ਮੈਨੂੰ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਫਿਰ ਉਹ ਦਾਨ ਸਿੰਘ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਮਾਝੇ ਦੀ ਸਿੱਖੀ ਰੱਖੀ, ਭਾਈ ਮਹਾ ਸਿੰਘ ਨੇ ਬੇਦਾਵੀਏ ਸਨ, ਪਰ ਜਦੋਂ ਮਾਤਾ ਭਾਗੋ ਨੇ ਪ੍ਰੇਰਨਾ ਕੀਤੀ, ਉਹਨਾਂ ਨੂੰ ਲਾਹਨਤਾਂ ਪਾਈਆਂ, ਤੁਸੀਂ ਕਾਇਰ ਹੋ, ਬੁਝਦੇ ਲੋ, ਤੁਸੀਂ ਗਿੱਦੜ ਹੋ, ਤੁਸੀਂ ਸ਼ੇਰ ਨਹੀਂ ਰਹੇ, ਤੁਸੀਂ ਗੀਧੀ ਹੋ, ਤੁਸੀਂ ਗੁਰੂ ਨੂੰ ਪਿੱਠ ਦੇ ਕੇ ਆ ਗਏ। ਜਦੋਂ ਇਹ ਜਿਹੀਆਂ ਲਾਹਨਤਾਂ ਪਈਆਂ, ਸਾਧਸੰਗ ਵੀਰਸ ਨੇ ਫਿਰ ਠਾਠਾਂ ਮਾਰੀਆਂ ਕਿ ਉਮਰ ਤਾਂ ਛਕੇ ਸੀ ਨਾ, ਉਹ ਪੰਜ ਘੁੱਟਾਂ ਤਾਂ ਅੰਦਰ ਹੀ ਸਨ ਨਾ, ਮੁੜ ਕੇ ਫਿਰ ਡੌਲੇ ਫਰ ਕੇ। ਤੇ ਭਾਈ ਮਹਾ ਸਿੰਘ ਨੇ ਫਿਰ ਕਿਹਾ ਵੀ ਸਿੰਘੋ, ਬਈ ਇਹੋ ਜਿਹੀ ਜ਼ਿੰਦਗੀ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ ਹੈ, ਜੇ ਗੁਰੂ ਕੇ ਲੇਖੇ ਜਿੰਦ ਲੱਗ ਜੇ ਤੇ ਸਿੱਧੇ ਜਾਵਾਂਗੇ ਸੱਚਖੰਡ ਨੂੰ, ਤੇ ਆ ਜਾਓ ਜੀ ਨੇ ਆਉਣਾ, ਬਾਕੀ ਜੀ ਨੇ ਭਾਈ ਮੱਖਣੀਆਂ ਖਾ ਕੇ ਸਿਹਤਾਂ ਬਣਾਉਣੀਆਂ, ਜਾਓ ਜੀ ਸਦਕੇ, ਪਰ ਛਮਾਂ ਤੇ ਸੜਨ ਵਾਲੇ ਪਰਵਾਨੇ ਅੱਗੇ ਆ ਜਾਓ। ਫਿਰ ਸਾਧ ਸੰਗਤ ਖਦਰਾਣੇ ਦੀ ਢਾਬ ਤੇ ਜੰਗ ਹੋਇਆ, ਫਿਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਦਾ ਵਿਦਾਵਾ ਪਾੜ ਦਿੱਤਾ, ਭਾਈ ਮਹਾਂ ਸਿੰਘ ਨੇ ਪੜਵਾਇਆ ਵਿਦਾਵਾ, ਪਰ ਹਿੰਮਤ ਕੀਤੀ, ਪ੍ਰੇਰਣਾ ਦਿੱਤੀ ਮਾਤਾ ਭਾਗੋ ਨੇ। ਅੱਜ ਵੀ ਕੋਈ ਮਾਤਾ ਭਾਗੋ ਉੱਠ ਕੇ ਤੇ ਨੌਜਵਾਨਾਂ ਨੂੰ ਪ੍ਰੇਰਣਾ ਦੇ ਸਕਦੀ ਹੈ ਵੀ ਕਿੱਧਰ ਨੂੰ ਚੱਲ ਪਏ ਤੁਸੀਂ, ਤੁਹਾਡਾ ਵਿਰਸਾ ਕੀ ਸੀ, ਤੁਸੀਂ ਆਹ ਕੌਣ ਮੌਣ ਬਣ ਗਏ, ਪਛਾਣ ਹੀ ਨਹੀਂ ਆਉਂਦੀ ਇਹ ਸਿੱਖ ਹੈ ਕਿ ਕੌਣ ਹੈ, ਪਤਾ ਹੀ ਨਹੀਂ ਲੱਗਦਾ। ਜਦੋਂ ਅਗਲਾ ਦੱਸਦਾ ਮੈਂ ਤਾਂ ਜੀ ਸਰਦਾਰ ਹਾਂ, ਉਹ ਸਰਦਾਰ ਵਾਲਾ ਮੂੰਹ ਤਾਂ ਹੈ ਨਹੀਂ ਤੇਰਾ, ਇਹਨੂੰ ਸਰਦਾਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਹੀਆਂ ਸਰਦਾਰੀਆਂ ਦਿੱਤੀਆਂ ਸੀ। ਜਦੋਂ ਮਹਾਰਾਜ ਨੇ ਬਚਨ ਕੀਤਾ ਸੀ ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕਹੋ ਸਰਦਾਰ ਬਣਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਤੇ ਜੇ ਸਰਦਾਰ ਇਹ ਜੇ ਸੀ, ਫਿਰ ਉਹ ਬਾਈ ਧਾਰ ਦੇ ਰਾਜਿਆਂ ਨੂੰ ਵੀ ਮਹਾਰਾਜ ਕਹਿ ਦਿੰਦੇ, ਜਦੋਂ ਉਹਨਾਂ ਨੇ ਕਿਹਾ ਸੀ ਜੀ ਇੱਕ ਤਾਂ ਅੰਮ੍ਰਿਤ ਛਕਾਉਣ ਦੀ ਮਰਿਆਦਾ, ਤੇ ਸਾਨੂੰ ਅਲਹਿਦਾ ਅੰਮ੍ਰਿਤ ਛਕਾ ਦਿਓ, ਅਸੀਂ ਰਾਜੇ ਹਾਂ, ਤੇ ਦੂਜਾ ਅਸੀਂ ਆ ਕਛਹਿਰੇ ਨਹੀਂ ਪਾਉਣੇ, ਧੋਤੀਆਂ ਪਾਉਣੀਆਂ ਨੇ, ਤੇ ਛੋਟਾਂ ਦੇ ਦਿਓ ਸਾਨੂੰ। ਗੁਰੂ ਜੀ ਕਹਿੰਦੇ ਤੁਹਾਡੇ ਵਰਗੇ ਕਾਇਰਾਂ ਦੀ ਲੋੜ ਨਹੀਂ ਸਾਨੂੰ, ਜਾਓ ਭਾਜੋ ਇੱਥੋਂ, ਤੁਸੀਂ ਹੁਣੇ ਸਾਡੇ ਤੇ ਸ਼ਰਤਾਂ ਲਾਉਣੇ ਹੋ, ਤੁਸੀਂ ਫਿਰ ਕੀ ਸਵਾਹ ਕੰਮ ਕਰੋਗੇ ਅੱਗੇ। ਸੋ ਜੇ ਮਹਾਰਾਜ ਜੀ ਨੂੰ ਇਹੀ ਜੀ ਸਿੱਖੀ ਚੰਗੀ ਹੁੰਦੀ, ਜੇ ਜੀ ਤੁਸੀਂ ਲਈ ਫਿਰਦੇ ਹੋ ਨਾ, ਫਿਰ ਬਾਈ ਧਾਰ ਦੇ ਰਾਜੇ ਸਾਰੇ ਸਿੱਖ ਬਣ ਜਾਂਦੇ। ਮਹਾਰਾਜ ਜੀ ਕਹਿੰਦੇ ਵੀ ਐਵੇਂ ਹੀ ਆ ਜਾਓ ਤੁਸੀਂ, ਅੱਜ ਜਿਹੜੇ ਪੰਥ ਵੱਧ ਰਹੇ ਨੇ ਉਹ ਤਦੇ ਵੱਧ ਰਹੇ ਨੇ ਨਾ, ਕੋਈ ਮਰਿਆਦਾ ਥੋੜੀ ਹੈ, ਡੰਗਰਾਂ ਵਾਂਗੂ ਭੇਡਾਂ ਵਾਂਗੂ ਬਾੜੇ ਚ ਇਕੱਠੇ ਕਰ ਲੈਂਦੇ ਨੇ, ਕੋਈ ਮਰਿਆਦਾ ਨਹੀਂ ਹੈ ਸਾਧ ਸੰਗਤ, ਮਰਿਆਦਾ ਤਾਂ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਤੇ ਤਦੇ ਫਿਰ ਸਿੱਖ ਬਣਨਾ ਔਖਾ ਹੈ ਨਾ, ਖੰਡੇ ਦੀ ਧਾਰ ਦੇ ਵਿੱਚੋਂ ਲੰਘਣਾ ਸਾਧ ਸੰਗਤ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਸੋ ਇਸ ਤਰ੍ਹਾਂ ਜਦੋਂ ਇਹੋ ਜਿਹਾ ਦੇਖਿਆ ਤੇ ਭਾਈ ਦਾਨ ਸਿੰਘ ਫਿਰ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਉਹਨੇ ਸਾਧ ਸੰਗਤ ਅੰਮ੍ਰਿਤ ਛਕਿਆ ਖੰਡੇ ਦਾ। ਸੋ ਇਸ ਤਰ੍ਹਾਂ ਕਹਿਣ ਦਾ ਭਾਵ, ਬਈ ਜਦੋਂ ਅਸੀਂ ਗੁਰੂ ਦੇ ਚਰਨੀ ਲੱਗ ਜਾਂਗੇ ਫਿਰ ਉਹ ਜਮਾਂ ਦੇ ਡੰਡਿਆਂ ਤੋਂ ਬਚ ਜਾਂਗੇ। ਭਾਈ ਨੰਦ ਲਾਲ ਜੀ ਹੁਣ ਬਚਨ ਕਰਦੇ ਨੇ, ਮਹਾਰਾਜ ਜੀ ਜਿੰਨੀ ਦੇਰ ਤੁਹਾਡੇ ਤੋਂ ਦੂਰ ਰਹੇ ਆ ਉਹ ਜ਼ਿੰਦਗੀ ਸਾਰੀ ਬੇਅਰਥ, ਕੁਛ ਨੀ ਖੱਟਿਆ, ਗਵਾਇਆ ਹੀ ਗਵਾਇਆ ਹੈ। ਪਰ ਮਹਾਰਾਜ ਜੀ ਜਦ ਤੋਂ ਆਪ ਦੇ ਚਰਨੀ ਲੱਗ ਗਏ ਤੇ ਹੁਣ ਤਾਂ ਇਤਨਾ ਕੁਛ ਕੱਟਿਆ ਹੈ, ਬਸ ਕੋਈ ਹਿਸਾਬ ਹੀ ਨਹੀਂ ਹੈ, ਇੱਕ ਇੱਕ ਛਿੰਨ ਵੀ ਲੇਖੇ ਵਿੱਚ ਹੈ। ਉੱਥੇ ਫਿਰ ਬਚਨ ਕੀਤਾ ਸੀ, ਉਮਰ ਓਹਾ ਵਿੱਚ ਲੇਖੇ ਦੇ ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਮਹਾਰਾਜ ਜੀ ਜਿਹੜਾ ਤੁਹਾਡੇ ਚਰਨਾਂ ਵਿੱਚ ਜ਼ਿੰਦਗੀ ਗੁਜ਼ਰੀ ਹੈ ਉਹ ਲੇਖੇ ਵਿੱਚ ਪਈ ਹੈ, ਬਾਕੀ ਤਾਂ ਕਿਸੇ ਲੇਖੇ ਵਿੱਚ ਨਹੀਂ, ਬਾਕੀ ਸਭ ਵਿਅਰਥ। ਫਿਰ ਇਹ ਵੀ ਬਚਨ ਲਿਖਦੇ ਹਨ, ਪਿਛਲਾ ਜਨਮ ਅਕਾਰਥ ਖੋਇਆ, ਪਿਛਲਾ ਸਮਾਂ ਤਾਂ ਬੇਅਰਥ ਚਲਿਆ ਗਿਆ ਮਹਾਰਾਜ ਜੀ ਆਪ ਤੋਂ ਜਿੰਨੀ ਦੇਰ ਦੂਰ ਰਹੇ। ਹਰ ਕੀ ਭਗਤ ਨਾ ਕੀਤੀ, ਪਰ ਹੁਣ ਸਾਨੂੰ ਵੀ ਪ੍ਰੇਰਨਾ ਦਿੰਦੇ ਨੇ, ਆਪਣੇ ਮਨ ਨੂੰ ਵੀ ਸਮਝਾਉਂਦੇ ਨੇ, ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਭਈ ਪਿੱਛੇ ਬੀਤ ਗਈ ਸੋ ਬੀਤ ਗਈ, ਹੁਣ ਅੱਜ ਤੋਂ ਪਰਨ ਕਰ ਲੈ ਬਈ ਜੇ ਹੋਰ ਨਹੀਂ ਅੰਮ੍ਰਿਤ ਨਹੀਂ ਛਕ ਸਕਦਾ ਕਮ ਸੇ ਕਮ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ। ਇਹ ਬੜੇ ਬੇਕੀਮਤੀ ਲਾਲ ਹਨ ਜੋ ਮਹਾਰਾਜ ਨੇ ਆਪਾਂ ਨੂੰ ਬਖਸ਼ੇ ਨੇ, ਇਹਨਾਂ ਦੀ ਕੀਮਤ ਨਹੀਂ ਹੈ ਸਾਧ ਸੰਗਤ। ਇਹ ਕੇਸਾਂ ਦੀ ਖਾਤਰ ਹਜ਼ਾਰਾਂ ਸਿੰਘਾਂ ਦਾ ਨਹੀਂ ਲੱਖਾਂ ਦਾ ਡੁੱਲਿਆ, ਉਹ ਇਤਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸਿੰਘਾਂ ਨੇ, ਚਾਰੇ ਸਾਹਿਬਜ਼ਾਦੇ ਕੁਰਬਾਨ ਹੋਏ, ਮਾਤਾ ਗੁਜਰੀ ਤੇ ਹੋਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਨੌਵੇਂ ਪਾਤਸ਼ਾਹ ਮਹਾਰਾਜ ਜੀ, ਸਿੰਘਾਂ ਦਾ ਅੰਤ ਹੀ ਕੋਈ ਨਹੀਂ। ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜ ਗਏ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਲ ਗਏ। ਇਹ ਸਿਧਾਂਤ ਨੂੰ ਬਚਾਉਣ ਵਾਸਤੇ ਹੀ ਨਾ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀ ਨਾ ਵੀ ਕਲਮਾ ਪੜ੍ਹ ਲਓ, ਮੁਸਲਮਾਨ ਬਣ ਜਾਓ। ਹੋਰ ਮੁਸਲਮਾਨ ਬਣਨ ਦਾ ਕੀ ਮਤਲਬ ਹੁੰਦਾ ਹੈ ਵੀ ਆਹ ਕੇਸ ਦਾੜਾ ਮਨਾ ਦਿਓ, ਇਹੀ ਮਤਲਬ ਸੀ ਨਾ? ਤੇ ਹੁਣ ਤੁਹਾਡੇ ਤੇ ਕਿਹੜਾ ਕੋਈ ਜ਼ਬਰਦਸਤੀ ਕਹਿੰਦਾ ਕੋਈ? ਤੇ ਆਪਣੇ ਸ਼ੌਕ ਨਾਲ ਹੀ ਤੁਸੀਂ ਇਹ ਕਰ ਰਹੇ ਹੋ, ਤੇ ਸ਼ੌਕ ਤੁਹਾਡਾ ਚੰਗਾ ਨਹੀਂ ਹੈ, ਨਰਕਾਂ ਨੂੰ ਲਿਜਾਵੇਗਾ। ਜੇ ਇੱਕ ਫੁੱਲ ਟਾਹਣੀ ਨਾਲੋਂ ਟੁੱਟ ਕੇ ਤੇ ਮਾਣ ਨਾਲ ਆਕੜ ਨਾਲ ਕਹੇ ਵੀ ਮੈਂ ਫੁੱਲ ਟੁੱਟ ਗਿਆ ਹੁਣ ਟਾਹਣੀ ਨਾਲੋਂ, ਮੈਨੂੰ ਟਾਹਣੀ ਦੀ ਪਰਵਾਹ ਕੋਈ ਨਹੀਂ, ਕੁਛ ਸਮੇਂ ਬਾਅਦ ਮਿੰਟਾਂ ਸਕਿੰਟਾਂ ਬਾਅਦ ਉਹਨੇ ਮਿੱਟੀ ਵਿੱਚ ਮਿਲ ਜਾਣਾ, ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਇਹ ਨੌਜਵਾਨ, ਤੂੰ ਗੁਰੂ ਨਾਲੋਂ ਟੁੱਟ ਕੇ ਕਦੇ ਵੀ ਸੁੱਖ ਨਹੀਂ ਪਾ ਸਕਣਾ, ਬਲਕਿ ਜਦੋਂ ਗੁਰੂ ਨਾਲੋਂ ਟੁੱਟ ਗਿਆ ਤੂੰ ਟਾਹਣੀ ਨਾਲੋਂ ਟੁੱਟ ਗਿਆ, ਤੇਰੇ ਪੱਲੇ ਕੁਛ ਵੀ ਨਹੀਂ ਹੈ, ਨਾ ਮਾਣ ਮਰਯਾਦਾ, ਨਾ ਤੇਰੀ ਇੱਜ਼ਤ, ਨਾ ਕੁਛ ਹੋਰ, ਪੱਲੇ ਕੀ ਹੈ ਤੇਰੇ, ਮਿੱਟੀ ਵਿੱਚ ਮਿਲ ਜਾਏਗਾ। ਸਾਜਿਸ਼ਾਂ ਬੜੀਆਂ ਬਣ ਗਈਆਂ ਨੇ, ਉਹ ਸਾਜਿਸ਼ਾਂ ਦੇ ਅਧੀਨ ਅੱਜ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ, ਤੇ ਉਹ ਤੁਸੀਂ ਆਪ ਹੀ ਖੁਦ ਹੀ ਕਾਤਲ ਬਣ ਗਏ ਸਿੱਖੀ ਦੇ, ਦੂਸਰਿਆਂ ਨੂੰ ਅਸੀਂ ਕੀ ਦੋਸ਼ ਦਿਆਂਗੇ? ਇਹ ਜੇ ਪਹਿਰੇਦਾਰ ਖੁਦ ਸਾਧ ਸੰਗਤ ਤੇ ਚੋਰਾਂ ਦੇ ਨਾਲ ਰਲ ਜਾਵੇ ਤੇ ਫਿਰ ਕੀ ਬਣੇਗਾ? ਸਿੱਖੀ ਦੇ ਪਹਿਰੇਦਾਰ ਨੌਜਵਾਨ ਅੱਜ ਖੁਦ ਹੀ ਸਿੱਖੀ ਨੂੰ ਕਤਲ ਕਰਨ ਲੱਗ ਗਏ, ਆਪਣੇ ਘਰ ਨੂੰ ਅੱਗ ਲਾ ਕੇ ਆਪ ਹੀ ਤਮਾਸ਼ਾ ਵੇਖ ਰਹੇ ਹੋ, ਤੇ ਕੀ ਬਣੇਗਾ? ਅਹਿਸਾਸ ਕਰੋ, ਥੋੜੇ ਜੇ ਜਾਗੋ ਨੌਜਵਾਨੋ, ਅੱਜ ਸਿੰਘ ਸਜਣ ਦੀ ਲੋੜ ਹੈ, ਅੱਜ ਲੋੜ ਹੈ ਸਿੰਘਾਂ ਦੀ। ਤੇ ਬਾਕੀ ਜੋ ਤੁਸੀਂ ਨਸ਼ੇ ਖਾਂਦੇ ਹੋ, ਹੋਰ ਮਾੜੇ ਪਾਸੇ, ਇਹ ਸਾਰਾ ਪੱਛਮੀ ਸਭਿਅਤਾ ਦਾ ਅਸਰ ਹੈ, ਗੁਰਮਤ ਦਾ ਅਸਰ ਲਓ, ਗੁਰੂ ਦੇ ਆਸ਼ੇ ਨੂੰ ਸਮਝੋ। ਔਰ ਮਹਾਰਾਜ ਜੀ ਨੇ ਜੋ ਸਾਨੂੰ ਪ੍ਰੇਰਣਾ ਦਿੱਤੀ, ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ, ਇਸੇ ਵਾਸਤੇ ਵੀ ਸਿੱਖੀ ਪ੍ਰਫੁੱਲਤ ਰਹੇ। ਸਿੱਖੀ ਦਾ ਜਿਹੜਾ ਬਾਗ ਹੈ ਇਹਨੂੰ ਮਹਾਂਪੁਰਸ਼ ਵਾਰ ਵਾਰ ਆ ਕੇ ਪਾਣੀ ਵੀ ਦਿੰਦੇ ਨੇ ਮਾਲੀ ਦੀ ਤਰ੍ਹਾਂ, ਵੀ ਕਿਤੇ ਸੁੱਕ ਨਾ ਜਾਵੇ। ਸੋ ਇਹਨੂੰ ਪ੍ਰਫੁੱਲਤ ਰੱਖਣਾ ਹਰ ਇੱਕ ਬੰਦੇ ਦਾ, ਹਰ ਇੱਕ ਗੁਰਸਿੱਖ ਦਾ ਆਪਣਾ ਫਰਜ਼ ਹੈ। ਪਹਿਲਾਂ ਆਪਣਾ ਆਪ ਸਵਾਰ ਲੈ ਤੂੰ, ਇਹਦਾ ਮਤਲਬ ਕੌਮ ਦਾ ਬਹੁਤ ਵੱਡਾ ਤੈਂ ਇੱਕ ਯੋਗਦਾਨ ਪਾ ਦਿੱਤਾ ਭਲਾ ਕਰਨ ਵਿੱਚ। ਪਹਿਲਾਂ ਆਪ ਸਵਾਰੇ, ਮੈਂ ਮਿਲੇ ਆਪਣਾ ਆਪ ਸਵਾਰ, ਰੱਬ ਕਹਿੰਦਾ ਮੈਂ ਤੈਨੂੰ ਮਿਲ ਜਾਂਗਾ, ਤੂੰ ਆਪਣੇ ਆਪ ਨੂੰ ਸਵਾਰ ਲੈ। ਗੁਰਸਿੱਖ ਹਰ ਇੱਕ ਨੌਜਵਾਨ ਜਿਹੜਾ ਗੁਰੂ ਜਾਣੀ ਸਿੱਖਾਂ ਦੇ ਘਰ ਜੀ ਨੇ ਜਨਮ ਲਿਆ, ਉਹ ਅੱਜ ਪਰਨ ਕਰ ਲਵੇ ਵੀ ਮੈਂ ਕੇਸ ਦਾੜਾ ਨਹੀਂ ਮਨਾਉਣਾ, ਅੰਮ੍ਰਿਤ ਫੇਰ ਛਕ ਲਾਂਗਾ। ਇੰਨਾ ਕੁ ਤਾਂ ਪਰਨ ਕਰ ਲਈਏ ਨਾ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਪਹੁੰਚਣ ਜੋਗੇ ਤਾਂ ਹੋ ਜਾਈਏ। 300 ਸਾਲਾਂ ਆ ਰਿਹਾ ਹੈ ਉਹਨਾਂ ਦਾ ਗੁਰਪੁਰਬ, ਸਾਧ ਸੰਗਤ ਸ਼ਹੀਦੀ ਗੁਰਪੁਰਬ, ਤੇ ਜਦੋਂ ਨੌਜਵਾਨ ਤੇ ਉੱਥੇ ਮੂੰਹ ਸਿਰ ਮਨਾ ਕੇ ਜਾਂਦੇ ਨੇ ਨਾ ਸਾਹਿਬਜ਼ਾਦੇ, ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਲਾਂਭਾ ਦਿੰਦੇ ਨੇ, ਮਹਾਰਾਜ ਜੀ ਇਹਨਾਂ ਦੀ ਖਾਤਰ ਅਸੀਂ ਨੀਹਾਂ 'ਚ ਚਿਣੇ ਗਏ ਸਾਂ, ਕਿ ਇਹਨਾਂ ਦੀ ਖਾਤਰ ਅਸੀਂ ਇਤਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਇਹ ਕੀ ਬਣ ਗਏ, ਭੇਡਾਂ ਬਣ ਗਈਆਂ ਤਾਂ, ਅਸੀਂ ਤਾਂ ਇਹਨਾਂ ਨੂੰ ਸ਼ੇਰ, ਮਹਾਰਾਜ ਆਪ ਨੇ ਤਾਂ ਸ਼ੇਰ ਬਣਾਇਆ ਸੀ ਇਹਨਾਂ ਨੂੰ। ਇਹ ਜਿਹੜੀਆਂ ਵਿਚਾਰਾਂ ਨੇ ਕਿਸੇ ਦੂਸਰੇ ਮਤ ਦੇ ਉੱਪਰ ਕੋਈ ਚਿੱਕੜ ਵਾਲੀ ਗੱਲ ਨਹੀਂ, ਅਸੀਂ ਆਪਣੇ ਘਰ ਦੀ ਗੱਲ ਕਰ ਰਹੇ ਹਾਂ, ਸਾਧ ਸੰਗਤ ਆਪਣਾ ਘਰ ਹੈ ਜਿਹੜਾ, ਆਪਣੇ ਨੌਜਵਾਨ ਨੇ ਉਹ, ਸਾਡੇ ਨੇ ਉਹ, ਤੇ ਆਪਣਾ ਵਿਰਸਾ ਕੀ ਸੀ, ਆਪਾਂ ਜਾ ਕਿੱਧਰ ਨੂੰ ਰਹੇ ਹਾਂ। ਸੋ ਆਓ, ਬਾਣੀ ਨੇ ਪ੍ਰੇਰਣਾ ਦਿੱਤੀ, ਭਾਈ ਜੇ ਨਾਮ ਧਨ ਇਕੱਠਾ ਕਰਨਾ, ਫਿਰ ਜਿਨ੍ਹਾਂ ਨੇ ਨਾਮ ਜਪਿਆ ਤੂੰ ਉਹਨਾਂ ਦੀ ਸੰਗਤ ਕਰਿਆ ਕਰ। ਉਹ ਫਿਰ ਨਾਮ ਜਪਣ ਦੀ ਯੁਗਤੀ ਦੱਸਦੇ ਨੇ, ਮਹਾਰਾਜ ਜੀ ਦੱਸਿਆ ਕਰਦੇ, ਪਹਿਲਾਂ ਬੈਖੜੀ ਬਾਣੀ, ਫਿਰ ਪਸੰਤੀ, ਫਿਰ ਪਰਾ, ਬੈਖੜੀ, ਮੱਧਮਾ, ਪਸੰਤੀ, ਪਰਾ, ਇਹ ਚਾਰ ਬਾਣੀਆਂ। ਉਸ ਤੋਂ ਬਾਅਦ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਆਗਿਆ ਚੱਕਰ, ਫਿਰ ਤ੍ਰਿਕੁਟੀ ਅਸਥਾਨ, ਫਿਰ ਤ੍ਰਿਕੁਟੀ ਛੁੱਟੈ, ਦਸਵਾਂ ਦਰ ਖੁੱਲੈ, ਤਾਮਨ ਖੀਵਾ ਭਾਈ, ਦਸਮ ਦੁਆਰਾ ਅਗਮ ਅਪਾਰਾ, ਪਰਮਪੁਰ ਕੀ ਘਾਟੀ, ਉੱਪਰ ਹਾਠ ਹਾਰ ਪਰ ਆਲਾ ਆਲੇ ਭੀਤਰ ਥਾਤੀ। ਸੋ ਫਿਰ ਦਸਵੇਂ ਦੁਆਰ ਵਿੱਚ ਹਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਅਸਲੀ ਇਹ ਮੰਜ਼ਿਲ ਹੈ ਸਾਡੀ ਜਿੱਥੇ ਪਹੁੰਚਣਾ। ਨੌ ਘਰ ਦੇਖ ਜੋ ਕਾਮਣ ਭੁੱਲੀ, ਵਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਥੇ। ਨਵਾਂ ਦੁਆਰਿਆਂ ਵਿੱਚ ਲੁਟੇਰੇ ਬੈਠੇ ਨੇ, ਠੱਗ ਬੈਠੇ ਨੇ, ਉਹ ਮੂਸਨਹਾਰ ਪੰਚ ਬਟਵਾਰੇ, ਉਹ ਪੰਜ ਕਾਮ ਕਰੋ ਲੋ ਮੰਕਾਰ ਇਹਨਾਂ ਦੁਆਰਿਆਂ 'ਚ ਹੀ ਬੈਠੇ ਨੇ, ਅਤੇ ਉਹ ਹਰ ਵੇਲੇ ਤਾਕ ਵਿੱਚ ਬੈਠੇ ਨੇ ਵੀ ਕਦੋਂ ਇਹਨਾਂ ਦੇ ਧਨੂੰ ਮੈਂ ਲੁੱਟ ਲਈਏ ਅਸੀਂ, ਕਦੋਂ ਇਹਨੂੰ ਜੋ ਜੀਵ ਹੈ ਜੋ ਆਤਮ ਧਨ ਕਰਕੇ ਮਾਲਾ ਮਾਲ ਸੀ ਪਹਿਲਾਂ, ਇਹਨੂੰ ਕੰਗਾਲ ਕਰ ਦਈਏ, ਇਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਮੂਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੈ ਠੱਗ ਹਾਰੇ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ ਵਸ ਹੋਤੇ। ਆਏ ਸਾਧ ਸੰਗਤ, ਜਿੱਥੇ ਪੰਜ ਦੁਸ਼ਟ ਵਸ ਵਿੱਚ ਆ ਜਾਂਦੇ ਨੇ ਸਾਧ ਸੰਗਤ, ਜਾਣੀ ਦਸਵੇਂ ਵਿੱਚ ਸਥਿਤੀ ਪਾਉਣੀ, ਇਹ ਹੈ ਸਾਡੀ ਮੰਜ਼ਿਲ, ਇਹ ਹੈ ਸਾਡਾ ਘਰ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਮੁੜ ਕੇ ਚੱਕਰ ਖਤਮ ਹੋ ਜਾਵੇਗਾ, ਸਤਿਗੁਰ ਕੇ ਜਨਮੇ ਗਵਨ ਮਟਾਇਆ, ਗੁਰੂ ਦੇ ਘਰ ਜਨਮ ਲੈ ਲਾ, ਆਵਾਗਮਨ ਦਾ ਚੱਕਰ ਤੇਰਾ ਮਿਟ ਜਾਵੇਗਾ। ਨਹੀਂ ਤਾਂ ਫਿਰ ਮਹਾਰਾਜ ਜੀ ਇੱਕ ਧਾਰਨਾ ਪੜਿਆ ਕਰਦੇ, ਆਪਾਂ ਵੀ ਪੜ ਲੋ, ਪਰ ਬੋਲਿਓ ਅੱਧਾ ਅੱਧਾ।
ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ ਜਿਨ੍ਹਾਂ ਨੇ ਗੁਰੂ
ਗੁਰੂ ਮੰਤਰ ਤੋਂ ਹੀਣਾ ਕਿਹੜਾ ਹੈ ਪ੍ਰਾਣੀ ਜਿਹੜਾ ਨਿਗੁਰਾ ਹੈ, ਜਿਹਨੇ ਖੰਡੇ ਬਾਟ ਦਾ ਅੰਮ੍ਰਿਤ ਨਹੀਂ ਚੱਕਿਆ। ਗੁਰਮੰਤਰ ਹੀਣਸ ਜੋ ਪ੍ਰਾਣੀ ਤਿਰਘੰਤ ਜਨਮ ਭ੍ਰਿਸ਼ਟ ਹੈ, ਉਹਦਾ ਜਨਮ ਤਿਰਕਾਲ ਯੋਗ ਔਰ ਭ੍ਰਿਸ਼ਟ ਹੈ ਬੰਦਾ, ਜਿੱਥੇ ਬਹਿੰਦਾ ਧਰਤੀ ਨੂੰ ਵੀ ਭ੍ਰਿਸ਼ਟ ਕਰ ਦਿੰਦਾ। ਫਿਰ ਜੂਨਾ ਮਹਾਰਾਜ ਜੀ ਕਿਹੜੀਆਂ ਮਿਲਣਗੀਆਂ, ਕੂਕਰੈ ਥੂਕਰੈ ਗਰਦਵੈ ਕੱਕੈ ਸਰਪਨੈ ਧੁਲਖਲੈ, ਕੂਕਰੈ ਕੁੱਤੇ ਥੂਕਰੈ ਸੂਰ ਗਰਦਵੈ ਗਧੇ ਕੱਕੈ ਕੌਂ ਸਰਪਨੈ ਸੱਪ। ਤੇ ਸਭ ਤੋਂ ਭੈੜੀ ਜੋਨੀ ਕੁੱਤੇ ਦੀ ਹੈ ਨਾ, ਅਗਲਾ ਕਹਿੰਦਾ ਕੁੱਤੇ ਦੀ ਮੌਤ ਮਰ ਤੂੰ, ਫਿਰ ਸੱਪ, ਫਿਰ ਸੂਰ, ਸਾਰੀ ਗੰਦਗੀ ਜਿੰਨੀ ਵੀ ਨਿਆਂ ਦੀ ਸਾਰੀ ਖਾ ਕੇ ਐਨ ਸਫਾਈ ਕਰ ਦਿੰਦਾ। ਫਿਰ ਸੱਪ ਦੇਖ ਲਓ ਕਿਵੇਂ ਜਲਦਾ ਹੈ, ਉਹਦੇ ਵਿੱਚ ਜ਼ਹਿਰ ਹੈ, ਉਹਨੂੰ ਛਾੜਦੀ ਹੈ। ਬਹੁਤ ਭੈੜੀਆਂ ਜੋਨੀਆਂ ਨੇ ਇਹ ਤਾਂ ਪੰਜੇ ਹੀ ਗਿਣੀਆਂ ਨੇ ਮਹਾਰਾਜ ਨੇ, ਪਤਾ ਨਹੀਂ ਕਿੰਨੀਆਂ ਕਰੋੜਾਂ ਜੋਨੀਆਂ ਦੇ ਵਿੱਚ ਭਟਕਦਾ ਫਿਰੇਗਾ ਇਹ, ਘੱਟ 84 ਲੱਖ ਜੋਨਾਂ ਵਿੱਚ। ਗੁਰੂ ਤੋਂ ਬਿਨਾਂ ਇਹਨੂੰ ਭਟਕਣਾ ਹੀ ਪੈਣਾ। ਗੁਰੂ ਬਖਸ਼ ਸਕਦਾ ਸਾਧ ਸੰਗ, 84 ਤੋਂ ਬਚਾ ਸਕਦਾ। ਜਿਵੇਂ ਭਾਈ ਸ਼ਮੀਰ ਦੇ ਪਾਸ, ਗੁਰੂ ਮਹਾਰਾਜ ਜੀ ਦੇ ਪਾਸ ਜਦੋਂ ਉਹਨੇ ਬੜੀ ਸੇਵਾ ਕੀਤੀ, ਮਹਾਰਾਜ ਜੀ ਕਹਿੰਦੇ ਭਾਈ ਸ਼ਮੀਰ ਅਸੀਂ ਤੇਰੀ ਸੇਵਾ ਤੇ ਬੜੇ ਖੁਸ਼ ਹਾਂ, ਮੰਗ ਕੁਛ। ਹੁਣ ਉੱਚੀ ਸੁੱਚੀ ਮਤ ਵਾਲਾ ਗੁਰਸਿੱਖ ਉਹਦੀ ਮੰਗ ਤਾਂ ਇਹੋ ਹੀ ਸੀ ਜੋ ਅਸਲੀ ਮੰਗ ਮੰਗਣੀ ਚਾਹੀਦੀ ਹੈ ਸਭ ਨੂੰ। ਕੀ ਮੰਗ ਮੰਗਦਾ ਹੈ? ਮਹਾਰਾਜ ਜੀ 84 ਦਾ ਗੇੜ ਕੱਟ ਦਿਓ, ਮੁਕਤੀ ਹੋ ਜਾਵੇ, ਚੱਕਰ ਮਿਟ ਜਾਵੇ। ਮਹਾਰਾਜ ਜੀ ਚੁੱਪ ਕਰ ਗਏ। ਦੂਸਰੇ ਦਿਨ ਫਿਰ ਮਹਾਰਾਜ ਜੀ ਕਹਿਣ ਲੱਗੇ, ਭਾਈ ਸ਼ਮੀਰ ਮੰਗ ਕੁਛ। ਸੋਚਿਆ ਸੀ ਮਹਾਰਾਜ ਨੇ ਵੀ ਸ਼ਾਇਦ ਕੋਈ ਹੋਰ ਕੁਛ ਮੰਗ ਲਵੇ, ਕੋਈ ਰਾਜ ਭਾਗ, ਕੋਈ ਦੁਨੀਆਂ ਦਾ ਸੁੱਖ। ਪਰ ਫਿਰ ਬੇਨਤੀ ਕਰਦਾ, ਮਹਾਰਾਜ ਜੀ ਇੱਛਾ ਤਾਂ ਇਹੋ ਹੀ ਹੈ ਵੀ ਗੇੜ ਕੱਟ ਦਿਓ 84 ਦਾ। ਗੁਰੂ ਜੀ ਕਹਿੰਦੇ, ਠੀਕ ਹੈ ਬਈ, ਜੇ ਤੇਰੀ ਹੁਣ ਇਹੀ ਇੱਛਾ ਹੈ ਨਾ, ਫਿਰ ਸਾਡਾ ਬਚਨ ਮੰਨ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ। ਸਤ ਬਚਨ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਹੁਣ ਰਾਤ ਨੂੰ ਜਦੋਂ ਸੁੱਤਾ ਸਾਧ ਸੰਗਤ, 150 ਜਨਮ ਉਹਨੇ ਲਿਆ, ਕਦੇ ਸੱਪ, ਕਦੇ ਠੂਹਾਂ, ਕਦੇ ਪਲਪੀਹੀ, ਕਦੇ ਕੁਛ, ਕਦੇ ਗਧਾ, ਕਦੇ ਖੁੱਤਾ, ਕਦੇ ਕੁਛ, ਕਦੇ ਕੁਛ, ਜਾਣੀ 150 ਜਨਮ। 150 ਦਫ਼ਾ ਜੰਮਿਆ, 150 ਦਫ਼ਾ ਮਰਿਆ, ਤੇ ਹੁਣ ਸਾਰੀ ਰਾਤ ਜੰਮਦਾ ਮਰਦਾ ਹੀ ਰਿਹਾ। ਆਇਆ ਮਹਾਰਾਜ ਜੀ ਦੇ ਚਰਨਾਂ ਬੜਾ ਉਦਾਸ। ਮਹਾਰਾਜ ਜੀ ਕਹਿੰਦੇ ਵੀ ਸਿੰਘ ਤਾਂ ਤਿਆਰ ਵਰ ਤਿਆਰ ਹੈ, ਚੜ੍ਹਦੀਆਂ ਕਲਾਂ 'ਚ ਹੁੰਦੇ ਨੇ, ਕੀ ਕਾਰਨ ਹੈ? ਉਦਾਸ ਕਿਉਂ ਹੈ ਮਹਾਰਾਜ ਜੀ? ਉਦਾਸੀ ਦੀ ਗੱਲ ਤਾਂ ਇਹ ਹੈ ਵੀ ਕਾਹਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਰਾਤ ਤਾਂ ਜੰਮਦੇ ਮਰਦੇ ਹੀ ਰਹੇ। ਗੁਰੂ ਜੀ ਕਹਿੰਦੇ ਵੀ ਮੰਗ ਤਾਂ ਤੈਂ ਹੀ ਕੀਤੀ ਸੀ ਨਾ, ਅਸੀਂ ਤਾਂ ਤੈਨੂੰ ਟਾਲਦੇ ਸੀ, ਪਰ ਤੇਰੀ ਮੰਗ ਇਹ ਸੀ ਵੀ 84 ਦਾ ਗੇੜ ਕੱਟ ਦਿਓ, ਤੇਰੇ ਇੰਨੇ ਜਨਮ ਰਹਿੰਦੇ ਸੀ, 150 ਜਨਮ ਤਾਂ ਲੈਣਾ ਸੀ ਪ੍ਰਤੱਖ ਰੂਪ ਵਿੱਚ, ਪਰ ਤੈਂ ਸਾਡਾ ਵਚਨ ਮੰਨ ਲਿਆ ਤੇ ਭਾਈ ਅਸੀਂ ਤੇਰੀ 84 ਕੱਟਤੀ। ਗੁਰੂ ਤਾਂ ਸਾਧ ਸੰਗਤ ਐਸਾ ਦਿਆਲੂ ਹੈ ਵੀ ਇਹ ਹੱਥ ਦੇਹ ਤੇ ਇਹ ਹੱਥ ਲੈ, ਇੱਥੇ ਤਾਂ ਨਗਦ ਸੌਦੇ ਨੇ, ਇੱਥੇ ਕੋਈ ਉਧਾਰ ਨਹੀਂ ਹੈ ਮਹਾਰਾਜ ਦੇ ਚਰਨਾਂ ਸਾਧ ਸੰਗਤ। ਤੇ ਕਹਿ ਮਹਾਰਾਜ ਜੀ ਕਹਿੰਦੇ, ਭਾਈ ਇਹ ਤਾਂ ਤੈਂ ਸਾਡਾ ਵਚਨ ਮੰਨ ਲਿਆ, ਭਾਈ ਅਸੀਂ ਫਿਰ ਜੋ ਤੈਂ ਬੇਨਤੀ ਕੀਤੀ ਸੀ ਉਹ ਮੰਨ ਲਈ, ਤੇ ਇੱਕ ਰਾਤ ਦੇ ਵਿੱਚ ਹੀ ਤੈਨੂੰ 150 ਜਨਮ ਭੁਗਤਾ ਦਿੱਤਾ, ਨਹੀਂ ਇਹ ਜਨਮ ਤੈਂ ਲੈਣੇ ਸਨ। ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਜੀ ਬੜੀ ਕਿਰਪਾ ਕੀਤੀ, ਇਹ ਗੁਰੂ ਦੇ ਵਿੱਚ ਸਮਰੱਥਾ, ਇਹ ਹੈ ਸਾਡੇ ਗੁਰੂ ਵਿੱਚ ਤਾਕਤ ਸਾਧ ਸੰਗਤ। ਐਵੇਂ ਨਹੀਂ ਅਸੀਂ ਰੋਜ਼ ਪੁਕਾਰਦੇ, ਐਵੇਂ ਨਹੀਂ ਹੋਕਾ ਦਿੰਦੇ ਵੀ ਭਾਈ ਲੱਗ ਜਾਓ ਚਰਨੀ, ਕਾਹਨੂੰ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਹੋ? ਉਹਨਾਂ ਦਾ ਆਪਦਾ ਕੁਛ ਨਹੀਂ ਬਣਿਆ, ਉਹਨਾਂ ਨੇ ਆਪ ਡੁੱਬਰਨੇ, ਤੁਮ ਕਹਾਂ ਤਾਰਨ ਹਾਰ, ਆਪ ਡੁੱਬ ਜਾਣਾ, ਤੁਹਾਨੂੰ ਕਿਵੇਂ ਤਾਰ ਦੇਣਗੇ? ਉਹ ਕਿਹੜੇ ਭੁਲੇਖੇ 'ਚ ਪਏ ਹੋ? ਕੁਛ ਨਹੀਂ ਬਣਨਾ, ਉੱਥੇ ਜਾ ਕੇ ਖਾਲੀ ਢੋਲ ਨੇ, ਉਹਨਾਂ ਬਾਅਦ ਕੁਛ ਨਹੀਂ ਹੈ। ਸਾਡਾ ਖਜ਼ਾਨਾ ਬੜਾ ਵੱਡਾ ਹੈ, ਜੇ ਉਹ ਮਾੜਾ ਮੋਟਾ ਗੱਲ ਗੁਰਮਤਿ ਦੀ ਕਰਦੇ ਨੇ ਨਾ ਆਪਣੇ ਢੰਗ ਨਾਲ, ਉਹ ਸਾਡਾ ਹੀ ਚੋਰ ਨੇ, ਸਾਡੇ ਗੁਰੂ ਘਰ ਦੇ। ਉਹ ਬਾਣੀ ਨੂੰ ਹੀ ਢਾ ਭੰਨ ਕਰਕੇ ਉਹ ਆਪਣੇ ਢੰਗ ਨਾਲ ਤੁਹਾਨੂੰ ਸੁਣਾਈ ਜਾਂਦੇ ਨੇ। ਕਈ ਲੋਕ ਕਹਿਣਗੇ ਜੀ ਉਹਦਾ ਬੜਾ ਬਾਣੀ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਤੁਹਾਨੂੰ ਫਸਾਉਣ ਵਾਸਤੇ ਕੀਤਾ ਜਾ ਰਿਹਾ ਵੀ ਤੁਸੀਂ ਉਹਨਾਂ ਦੇ ਮਗਰ ਲੱਗ ਜਾਓ, ਆਪਣੇ ਗੁਰੂ ਸ਼ਬਦ ਗੁਰੂ ਨੂੰ ਛੱਡ ਦਿਓ, ਹੋਰ ਗੱਲ ਕੁਛ ਨਹੀਂ ਹੈ। ਸ਼ਬਦ ਗੁਰੂ ਨੂੰ ਨਹੀਂ ਛੱਡਣਾ, ਦੁਨੀਆਂ ਦੀ ਤਾਕਤ ਛੱਡਾ ਨਹੀਂ ਸਕਦੀ ਹੈ, ਪਰ ਕਦੋਂ? ਜਦੋਂ ਸਾਨੂੰ ਗਿਆਨ ਹੋ ਗਿਆ, ਜਦੋਂ ਸਾਨੂੰ ਸੋਝੀ ਆ ਗਈ ਵੀ ਵਾਕਈ ਸ਼ਬਦ ਸਾਡਾ ਗੁਰੂ ਹੈ, ਔਰ ਇਹੀ ਤਾਂ ਨਿਆਰਾਪਣ ਹੈ ਸਾਡਾ ਦੁਨੀਆਂ ਤੋਂ। ਦੋ ਚੀਜ਼ਾਂ ਨੇ ਨਿਆਰੇਪਣ ਦੀਆਂ, ਬਾਣੀ ਤੇ ਬਾਣਾ। ਬਾਣੀ, ਬਾਕੀ ਜਿੰਨੇ ਵੀ ਗ੍ਰੰਥ ਨੇ ਸਤਿਕਾਰਯੋਗ ਨੇ, ਕਿਸੇ ਵਾਸਤੇ ਕੋਈ ਬੁਰਾ ਲਫ਼ਜ਼ ਨਹੀਂ, ਜਾਂ ਕਿਸੇ ਵਾਸਤੇ ਕੋਈ ਇਹ ਨਹੀਂ ਵੀ ਜੀ ਉਹ ਗ੍ਰੰਥ ਚੰਗਾ ਨਹੀਂ, ਸਭ ਚੰਗੇ ਨੇ, ਸਭ ਧਰਮਾਂ ਦੇ ਆਪੋ ਆਪਣੇ ਅਨੁਸਾਰ ਚੰਗੇ ਹਨ। ਪਰ ਹੁਣ ਇੱਕ ਗੱਲ ਵਿਚਾਰਦੀ ਹੈ ਵੀ ਕਿਸੇ ਵੀ ਰਹਿਬਰ ਨੇ, ਕਿਸੇ ਵੀ ਅਵਤਾਰੀ ਪੁਰਸ਼ ਨੇ, ਜਿਨ੍ਹਾਂ ਦੇ ਉਹ ਗ੍ਰੰਥ ਨੇ, ਉਹਨਾਂ ਨੇ ਗੁਰੂ ਦਾ ਖਿਤਾਬ ਕਿਸੇ ਨੂੰ ਨਹੀਂ ਦਿੱਤਾ? ਜੇ ਦਿੱਤਾ ਤਾਂ ਦੱਸ ਦਿਓ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਚਨ ਕਰ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਾਰੇ। ਇਹ ਪ੍ਰਤੱਖ ਗੁਰੂ ਹੈ, ਸੰਸਾ ਕੋਈ ਨਹੀਂ। ਉਸ ਤੋਂ ਬਾਅਦ ਫਿਰ ਕਲਗੀਧਰ ਪਾਤਸ਼ਾਹ ਨੇ ਪ੍ਰਤੱਖ ਹੀ ਕਰ ਦਿੱਤਾ, ਔਰ ਹੁਕਮ ਕਰ ਦਿੱਤਾ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਇਹ ਇੰਨਾ ਕਹਿਣ ਨਾਲ ਨਹੀਂ ਸਰਨਾ, ਬਚਨ ਜ਼ਰੂਰ ਮੰਨ ਲਿਓ ਗੁਰਬਾਣੀ ਗੁਰੂ ਦਾ। ਬਚਨ ਇਹੋ ਹੀ ਹੈ ਵੀ ਆਪਾਂ ਸ਼ਰਾਬ ਪੀਣੀ ਛੱਡ ਦਿਓ, ਮੀਟ ਖਾਣਾ ਛੱਡ ਦਿਓ, ਤੇ ਉਸ ਤੋਂ ਬਾਅਦ ਕੇਸ ਦਾੜਾ ਕਤਲ ਕਰਨਾ ਛੱਡ ਦਿਓ। ਜਦੋਂ ਭਾਈ ਮਰਦਾਨਾ ਉਹਦੀ ਮਾਤਾ ਜੋ ਸੀ ਉਹਨੇ ਆਵਾਜ਼ ਦਿੱਤੀ ਮਰ ਜਾਣਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਾਤਾ ਕੀ ਗੱਲ, ਪੁੱਤ ਨੂੰ ਤਾਂ ਕੋਈ ਮਾਤਾ ਕਹਿੰਦੀ ਨਹੀਂ ਮਰ ਜਾਣਾ। ਕਹਿਣ ਲੱਗੀ ਕਿ ਪਤਾ ਤਾਂ ਹੈ ਨਹੀਂ ਸੀ ਵੀ ਇਹ ਗੁਰੂ ਪਰਮੇਸ਼ਰ ਹਨ। ਕਹਿੰਦੀ ਜੀ ਗੱਲ ਇਹ ਹੈ ਵੀ ਮੇਰੇ ਜਿੰਨੇ ਵੀ ਪੁੱਤ 5-7 ਹੋਏ ਸਭ ਮਰ ਗਏ, ਇਹਨੇ ਵੀ ਮਰ ਜਾਣਾ, ਤੇ ਮੈਂ ਤਾਂ ਕਹਿਣੀ ਹੈ ਵੀ ਇਹਨੇ ਮਰ ਹੀ ਜਾਣਾ, ਮੈਂ ਆਪ ਹੀ ਕਿਉਂ ਨਾ ਕਹਿਦਾ ਮਰ ਜਾਣਾ। ਉੱਥੇ ਗੁਰੂ ਜੀ ਨੇ ਵਚਨ ਕੀਤਾ ਜੀ ਮਾਤਾ ਤੂੰ ਇੱਕ ਕੰਮ ਕਰੀ ਵੀ ਇਹਦੇ ਕੇਸ ਨਾ ਕਤਲ ਕਰੀ, ਤੇ ਮਰਦਾ ਨਾ, ਇਹ ਮਰੇਗਾ ਨੀ, ਰਹਿੰਦੀ ਦੁਨੀਆਂ ਤੱਕ ਇਹ ਮਰੇਗਾ ਨੀ, ਮਰਿਆ ਨੀ ਮਰਦਾ ਨਾ। ਇਹ ਗੁਰੂ ਨਹੀਂ ਮਰਦਾ ਔਰ ਸੰਤ ਨਹੀਂ ਮਰਦਾ, ਫਿਰ ਮਰਦਾਨਾ ਵੀ ਸੰਤ ਹੀ ਹੈ ਨਾ ਜਿਹਨੇ ਗੁਰੂ ਨਾਨਕ ਦੇ ਨਾਲ ਰਹਿ ਕੇ ਸਾਰੀ ਜ਼ਿੰਦਗੀ ਗੁਜ਼ਾਰੀ, ਤੇ ਮਰਦਾ ਨਾ। ਪਰ ਵਚਨ ਇਹ ਸੀ ਵੀ ਕੇਸ ਨਹੀਂ ਕਤਲ ਕਰਾਉਣੇ, ਇਹਨੂੰ ਸਾਫ਼ ਸੂਤ ਰੱਖਣਾ ਹੈ। ਕਈ ਦੇਖਦੇ ਨੇ ਮਰਦਾਨੇ ਦੀ ਦਾੜੀ ਕੱਟੀ ਬਣਾ ਦਿੰਦੇ ਨੇ, ਇਹ ਜਿਹੜੇ ਇਹਨਾਂ ਤੇ ਕੋਈ ਐਕਸ਼ਨ ਸ਼੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਬਈ ਜੇ ਮੂਰਤਾਂ ਕੋਈ ਬਣਾਉਣੇ ਵੀ ਹੋ ਤੁਸੀਂ ਅਕਸਰ ਇਤਿਹਾਸ ਅਨੁਸਾਰ ਬਣਾਉਣੀ ਚਾਹੀਦੀ ਹੈ। ਇਹ ਥੋੜੀ ਵੀ ਜਿਹੋ ਜਿਹੇ ਮਰਜ਼ੀ ਬੁਰਸ਼ ਮਾਰ ਦਿਓ, ਇਹ ਗਲਤ ਹੈ। ਇਹ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਬਈ ਇਹਨਾਂ ਗੱਲਾਂ ਨੂੰ ਰੋਕਣਾ ਚਾਹੀਦਾ। ਕਈ ਕਈ ਕੁਛ ਹੋਰ ਵੀ ਬਹੁਤ ਵਿਚਾਰਾਂ ਨੇ। ਖੈਰ ਕਹਿਣ ਦਾ ਭਾਵ ਇਹ ਬਈ ਇੱਕ ਤਾਂ ਬਾਣੀ ਗੁਰੂ, ਇਹ ਸਾਡੀ ਦੁਨੀਆਂ ਤੋਂ ਨਿਆਰਾ ਬਣ, ਤੇ ਦੂਸਰਾ ਹੈ ਬਾਣਾ, ਸੀਸ ਤੇ ਸੋਹਣੀ ਦਸਤਾਰ ਤੇ ਦਾੜਾ ਪ੍ਰਕਾਸ਼, ਇਹ ਸਾਡਾ ਬਾਣਾ ਹੈ। ਇਹ ਬਾਣੇ ਵਿੱਚ ਰਹਿਣਾ ਤੇ ਬਾਣੀ ਦੇ ਲੜ ਲੱਗਣਾ ਹੈ। ਬਾਣੀ ਤੇ ਬਾਣਾ ਦੋ ਚੀਜ਼ਾਂ ਨੂੰ ਸਾਂਭ ਲਓ ਤੇ ਆਪਣੀ ਸਦਾ ਚੜ੍ਹਦੀ ਕਲਾ, ਦੁਨੀਆਂ ਦੀ ਕੋਈ ਤਾਕਤ ਨਹੀਂ ਵੀ ਸਾਨੂੰ ਕੋਈ ਕਮਜ਼ੋਰ ਜਾਂ ਨੀਵਾਂ ਕਰ ਦੇਵੇ, ਸਦਾ ਹੀ ਚੜ੍ਹਦੀ ਕਲਾ ਹੋਵੇਗੀ। ਸੋ ਆਓ ਮਹਾਰਾਜ ਜੀ ਯਾਦ ਵਿੱਚ, ਜੈਦਾਰ ਮਹਾਰਾਜ ਜੀ ਯਾਦ ਵਿੱਚ 8 ਦਿਨ ਆਪਾਂ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਔਰ ਸ਼ਬਦ ਗੁਰੂ ਦੀ ਵਿਚਾਰ ਕੀਤੀ ਹੈ, ਗੁਰਮਤ ਦੀ ਵਿਚਾਰ ਕੀਤੀ ਹੈ। ਤੇ ਸਾਰੇ ਦਿਨਾਂ ਦਾ ਸਿਧਾਂਤ ਇੱਕੋ ਹੀ ਹੈ ਵੀ ਅਸੀਂ ਗੁਰੂ ਦੇ ਚਰਨੀ ਲੱਗ ਕੇ ਔਰ ਗੁਰਬਾਣੀ ਪੜ੍ਹਦੇ ਹੋਏ ਔਰ ਆਪਣਾ ਜਨਮ ਸਫਲਾ ਕਰ ਲਈਏ। ਇਹ ਸਮਾਂ ਫਿਰ ਮੁੜ ਕੇ ਨਹੀਂ ਮਿਲਣਾ ਸਾਧ ਸੰਗਤ। ਜ਼ਿੰਦਗੀ ਦੀਆਂ ਪਲ ਇਹ ਜਿਹੜੇ ਘੜੀਆਂ ਹਨ ਛਿਨ ਛਿਨ ਕਰ, ਇਹ ਬੜੀਆਂ ਕੀਮਤੀ ਹਨ, ਇੱਕ ਇੱਕ ਛਿਨ ਬੜਾ ਕੀਮਤੀ ਹੈ। ਐਵੇਂ ਨਾ ਬੇਅਰਥੇ ਨੂੰ ਗਵਾਓ, ਇਹ ਸਮਾਂ ਮੁੜ ਕੇ ਮਿਲਣਾ ਨਹੀਂ। ਤੀਰ ਕਮਾਨੋ ਗੱਲ ਜ਼ਬਾਨੋ ਸਮਾਂ ਹੱਥੋਂ, ਜਿਹੜਾ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ। ਤੀਰ ਕਮਾਨ ਚੋਂ ਛੱਡ ਦਈਏ, ਨਿਸ਼ਾਨੇ ਤੇ ਉਹਨੇ ਲੱਗ ਹੀ ਜਾਣਾ, ਮੁੜਨਾ ਨਹੀਂ ਪਿੱਛੇ। ਜ਼ਬਾਨ ਚੋਂ ਗੱਲ ਨਿਕਲ ਗਈ, ਮੁੜਨੀ ਨਹੀਂ। ਇਸ ਤਰ੍ਹਾਂ ਸਮਾਂ ਜਿਹੜਾ ਲੰਘ ਗਿਆ, ਅੱਜ ਜਵਾਨੀ ਲੰਘ ਗਈ ਹੈ। ਕੋਈ ਬੁੱਢਾ ਕਹੇ ਵੀ ਮੈਂ 1 ਕਰੋੜ ਰੁਪਇਆ ਦਿੰਦਾ ਮੇਰੀ ਜਵਾਨੀ ਮੁੜ ਕੇ ਆ ਜੇ, ਨਹੀਂ ਆਉਣੀ, ਉਹ ਤਾਂ ਗਈ, ਬੜੀ ਦੂਰ ਲੰਘ ਗਈ ਹੈ, ਮੁੜ ਕੇ ਨਹੀਂ ਆਉਣਾ ਉਹਨੇ। ਸੁਪਨਾ ਜ਼ਰੂਰ ਹੋ ਗਿਆ, ਉਹਦੇ ਸੁਪਨੇ ਜ਼ਰੂਰ ਲੈ ਰਿਹਾ ਬੁੱਢਾ ਵੀ ਮੈਂ ਕਿਸੇ ਵੇਲੇ ਜਵਾਨ ਸਾਂ, ਪਰ ਉਹ ਸੁਪਨੇ ਹੀ ਨੇ ਸਾਧ ਸੰਗਤ। ਸੁਪਨੇ ਵਾਲੇ ਨੂੰ ਇਹ ਮਹਾਰਾਜ ਨੇ ਕਿਹਾ, ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਭਾਈ ਉਹ ਮੂਰਖ ਨੇ ਜਿਹੜੇ ਸੁਪਨੇ ਨਾਲ ਚਿੱਤ ਲਾਉਂਦੇ ਨੇ। ਜਿਹੜੀ ਬੀਤਗੀ ਸੋ ਬੀਤਗੀ ਹੈ, ਸਮੇਂ ਨੂੰ ਸੰਭਾਲ ਲਓ ਜਿਹੜਾ ਹੱਥ ਵਿੱਚ ਹੈ। ਇਹਨੂੰ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ, ਭਾਈ ਵਰਤਮਾਨ ਨੂੰ ਸੰਭਾਲ ਲੈ, ਆਹ ਸਵਾਸ ਨੂੰ ਸੰਭਾਲ ਲੈ, ਸਭ ਕੁਛ ਹੀ ਤੇਰਾ ਸਿਮਰ ਗਿਆ। ਅੱਗ ਹੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਅੱਗੇ ਵਾਸਤੇ ਸੰਭਲ ਜੋ, ਪਿੱਛੇ ਕੋਈ ਨਹੀਂ, ਜੇ ਕੇਸ ਕਤਲ ਕਰ ਦਿੱਤੇ ਨੇ ਗੁਰੂ ਬਖਸ਼ਿੰਦਾ ਹੈ, ਮੁੜ ਕੇ ਫਿਰ ਗੁਰੂ ਦੇ ਚਰਨੀ ਲੱਗ ਜਾ ਤੇ ਤੂੰ ਫਿਰ ਐਨ ਚੜ੍ਹਦੀ ਕਲਾ ਵਿੱਚ ਹੋ ਜਾਵੇਂਗਾ। ਤੋ ਆਓ ਆਪਣਾ ਪ੍ਰੋਗਰਾਮ, 3 ਤਰੀਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 500 ਸਾਲਾ ਅਵਤਾਰ ਦਿਹਾੜਾ, 3 ਤਰੀਕ ਨੂੰ ਆਪਾਂ ਜਰਗ ਸਾਹਿਬ ਮਨਾ ਰਹੇ ਹਾਂ। ਸ਼ਾਮ ਨੂੰ 3 ਵਜੇ ਤੋਂ ਲੈ ਕੇ ਐਡ ਵੀ ਆ ਰਹੀ ਹੈ ETC ਦੇ ਵਿੱਚ, ਉਹ ਵਿੱਚ ਦਿਖਾਉਂਦੇ ਨੇ ਦਰਬਾਰ ਸਾਹਿਬ ਦਾ ਪ੍ਰੋਗਰਾਮ 8 ਵਜੇ ਤੋਂ ਬਾਅਦ, ਅਤੇ ਉਹਦੇ ਵਿੱਚ ਸਾਰਾ ਵੀ ਭਾਈ ਰਹਿਣ ਸਵਾਈ ਕੀਰਤਨ ਹੋ ਰਿਹਾ ਜਰਗ ਸਾਹਿਬ ਵਿਖੇ। ਅਤੇ ਉਦੋਂ ਭਾਈ ਸਭ ਸੰਗਤਾਂ ਨੂੰ ਬੇਨਤੀ ਹੈ ਵੀ, ਕਿਉਂਕਿ ਆਪਣੀ ਜ਼ਿੰਦਗੀ ਵਿੱਚ 500 ਸਾਲਾ ਇੱਕੋ ਹੀ ਦਫ਼ਾ ਆਉਣਾ, ਨਾ 400 ਸਾਲਾ ਦੇਖਿਆ ਆਪਾਂ ਨੇ, ਨਾ 600 ਸਾਲਾ ਦੇਖਣਾ, ਔਰ ਪੁੱਤਰ ਦਾ ਜਨਮ ਦਿਨ ਮਨਾਉਂਦੇ ਹਾਂ ਆਪਾਂ, ਕਿੰਨੀ ਦੂਰੋਂ ਦੂਰੋਂ ਸਰਬੰਧੀਆਂ ਨੂੰ ਬੁਲਾ ਲੈਂਦੇ ਹਾਂ, ਕਈ ਅਮਰੀਕਾ ਅਫਰੀਕਾ ਤੋਂ ਵੀ ਆ ਜਾਂਦੇ ਨੇ ਬਈ ਭਾਈ ਉਹਨਾਂ ਨੇ ਬੁਲਾਇਆ, ਜਾਣਾ ਜ਼ਰੂਰ ਹੈ। ਪੁੱਤਰ ਦਾ ਜਨਮ ਦਿਨ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ, ਅਤੇ ਅੱਜ ਗੁਰੂ ਦਾ ਅਵਤਾਰ ਦਿਹਾੜਾ ਮਨਾਉਣ ਵਾਸਤੇ ਇੰਨੀਆਂ ਖੁਸ਼ੀਆਂ ਮਨਾਈਏ ਆਪਾਂ, ਇੰਨੀਆਂ ਖੁਸ਼ੀਆਂ ਮਨਾਈਏ, ਉਹ ਖੁਸ਼ੀਆਂ ਕਰਕੇ ਗੁਰੂ ਵੀ ਸਾਡਾ ਖੁਸ਼ ਹੋ ਜਾਵੇ। ਜਦੋਂ ਸਿੱਖ ਖੁਸ਼ ਹੁੰਦਾ ਗੁਰੂ ਵੀ ਖੁਸ਼ ਹੁੰਦਾ ਹੈ। ਕਿਉਂ? ਬਚਨ ਹੈ ਸੰਤਨ ਦੁੱਖ ਪਾਏ ਤੇ ਦੁਖੀ। ਸੰਤ ਜਨ ਗੁਰਸਿੱਖ ਜਿਹੜੇ ਨੇ ਬੰਦਗੀ ਕਰਨ ਵਾਲੇ, ਜੇ ਉਹ ਦੁਖੀ ਹੁੰਦੇ ਨੇ ਰੱਬ ਔਰ ਗੁਰੂ ਵੀ ਦੁਖੀ ਹੁੰਦਾ ਹੈ। ਸੰਤਨ ਸੁੱਖ ਪਾਏ ਤੇ ਸੁਖੀ। ਜਦੋਂ ਗੁਰਸਿੱਖ ਖੁਸ਼ ਹੁੰਦੇ ਨੇ ਮਹਾਰਾਜ ਵੀ ਖੁਸ਼ ਹੁੰਦੇ ਨੇ। ਮਹਾਰਾਜ ਦੀ ਖੁਸ਼ੀ ਆਪਣੇ ਨਾਲ ਹੀ ਹੈ ਨਾ, ਅੰਤਰਾ ਨਹੀਂ ਨਾ ਰਿਹਾ ਕੋਈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਸ ਕਰਕੇ ਜਦੋਂ ਆਪਾਂ ਖੁਸ਼ੀਆਂ ਮਨਾਵਾਂਗੇ ਫਿਰ ਮਹਾਰਾਜ ਦੀ ਖੁਸ਼ੀ ਹੋਵੇਗੀ। ਉਹਦਾ ਕੀ ਫਲ ਹੋਵੇਗਾ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ ਦੀ ਨਜ਼ਰੇ ਕਰਮ ਬਖਸ਼ਿਸ਼ ਲੈਣ ਵਾਸਤੇ। ਕਿ ਹੋਰ ਤਾਂ ਆਪਾਂ ਜਪ ਤਪ ਨਹੀਂ ਕਰ ਸਕਦੇ, ਤੇ ਚਾਅ ਨਾਲ ਆਪਾਂ ਦਿਨ ਹੀ ਮਿਲਾ ਲਈਏ ਮਹਾਰਾਜ ਦਾ, ਕਿੰਨੀਆਂ ਖੁਸ਼ੀਆਂ ਆਪਣੇ ਆਪਣਾ ਮਨ ਹੀ ਦੱਸੇਗਾ, ਪ੍ਰਫੁੱਲਤ ਹੋਵੇਗਾ ਅੰਦਰੋਂ। ਖੁਸ਼ੀ ਬੜੀ ਬੇਕੀਮਤੀ ਹੈ। ਜਿਹਨੂੰ ਖੁਸ਼ੀ ਮਿਲ ਗਈ ਸਾਧ ਸੰਗਤ, ਉਹ ਰਾਜਿਆਂ ਦਾ ਰਾਜਾ ਹੈ, ਚਾਹੇ ਉਹ ਗਰੀਬ ਵੀ ਕਿਉਂ ਨਾ ਹੋਵੇ। ਪਰ ਜੇ ਰਾਜਾ ਅੱਜ ਉਦਾਸ ਬੈਠਾ ਨਾ, ਜੇ ਰਾਜਾ ਝੂਰਦਾ ਹੈ, ਇਹਦਾ ਮਤਲਬ ਉਹਦੇ ਵਰਗਾ ਦੁਖੀ ਕੋਈ ਨਹੀਂ। ਫਿਰ ਉਹ ਰਾਜ ਤੋਂ ਲੈਣਾ ਕੀ ਹੈ? ਉਹ ਤਾਂ ਉਹੀ ਚੰਗਾ ਹੈ ਫਿਰ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਸ ਹੀ ਕਾਮਨਾ ਧੌਲ ਹਰ ਜੇ ਹਰ ਵਿਸਰਾਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ, ਐਸੋ ਰਾਜ ਨਾ ਕਿਤੇ ਕਾਜ ਜੇ ਨਾ ਤਪਤਾਏ। ਇਹੋ ਜਿਹਾ ਰਾਜ ਦਾ ਕੀ ਹੈ ਜੇ ਤ੍ਰਿਪਤੀ ਨਹੀਂ ਆਈ, ਜੇ ਰਾਜੀ ਨਹੀਂ ਆਇਆ। ਵੱਡੇ ਵੱਡੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁਝੀ। ਸੋ ਇਹ ਖੁਸ਼ੀਆਂ ਤਾਂ ਮਹਾਰਾਜ ਜੀ ਦਿੰਦੇ ਨੇ ਆਪਾਂ ਨੂੰ। ਸੋ ਬੇਨਤੀ ਕਰਾਂਗੇ ਸਾਰੇ ਪ੍ਰੇਮੀ ਜਿੰਨੇ ਵੀ ਆ ਬੈਠੇ ਹੋ, ਭਾਈ 3 ਤਰੀਕ ਨੂੰ ਜ਼ਰੂਰ ਪਹੁੰਚਿਓ ਰੈਣ ਸਵਾਈ ਕੀਰਤਨ। ਬੜੇ ਮਹਾਂਪੁਰਸ਼ ਰਾਗੀ ਢਾਡੀ ਪਹੁੰਚ ਰਹੇ ਨੇ, ਆਉਂਗੇ ਨਾ? ਜੇ ਆਉਂਗੇ ਤੇ ਹੱਥ ਖੜੇ ਕਰ ਦਿਓ। ਬਸ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ ਉਹ ਤਾਂ ਜ਼ਰੂਰ ਆਉਣਗੇ, ਹੁਣ ਦੂਜਿਆਂ ਨੂੰ ਅਸੀਂ ਕਹਿ ਨਹੀਂ ਸਕਦੇ। ਤੁਸੀਂ ਉਹਨਾਂ ਨੂੰ ਪ੍ਰੇਰ ਦਿਓ, ਕਿਉਂਕਿ ਜਿੰਨੇ ਕਦਮ ਆਪਾਂ ਚੱਲ ਕੇ ਜਾਣਾ ਸਾਧ ਸੰਗਤ, ਉਹ ਵੀ ਸਫਲੇ ਹੋਣੇ ਨੇ। ਇਸ ਕਰਕੇ ਰੱਬ ਨੇ ਸਭ ਕੁਝ ਦਿੱਤਾ ਤੁਹਾਨੂੰ, ਸਕੂਟਰ ਦਿੱਤੇ ਨੇ, ਕਾਰਾਂ ਦਿੱਤੀਆਂ ਨੇ, ਕੋਈ ਗੱਲ ਨਹੀਂ, ਸਭ ਕੁਛ ਹੈ। ਤੇ ਹੋਰ ਨਹੀਂ ਤਾਂ ਬੱਸ ਚੜ੍ਹ ਕੇ ਵੀ ਜਾ ਸਕਦੇ ਆਪਾਂ, ਹੋਰ ਕਾਰ ਵਿਹਾਰ ਵਾਸਤੇ ਜਾਂਦੇ ਹੀ ਨਾ ਆਪਾਂ। ਇਸ ਕਰਕੇ ਜ਼ਰੂਰ ਉਦਮ ਕਰਨਾ, ਬਹੁਤ ਪਿਆਰ ਦੇ ਨਾਲ, ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਮਹਾਰਾਜ ਦੀਆਂ ਆਪਾਂ ਨੇ ਦਿਨ ਮਨਾਉਣਾ। ਉਸ ਤੋਂ ਬਾਅਦ 17 ਤਰੀਕ ਦਾ ਵੀ ਇੱਕ ਪ੍ਰੋਗਰਾਮ ਹੈ, ਕਿਉਂਕਿ 18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ 500 ਸਾਲਾਂ। ਵੱਡੇ ਮਹਾਰਾਜ ਜੀ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 500 ਸਾਲਾਂ 1969 ਵਿੱਚ 500 ਸਾਲ ਮਹਾਰਾਜ ਨੂੰ ਹੋਏ ਸਨ, ਮਹਾਰਾਜ ਜੀ ਨੇ ਕਿੰਨੇ ਮਹੀਨੇ ਇਸੇ ਮਹਾਰਾਜ ਦੇ ਜਨਮ ਅਵਤਾਰ ਦਿਹਾੜੇ ਤੇ ਕੀਰਤਨ ਕੀਤਾ, ਅੱਜ ਵੀ ਟੇਪਾਂ ਮਿਲਦੀਆਂ ਨੇ। ਸਾਰਾ ਇਤਿਹਾਸ ਮਹਾਰਾਜ ਜੀ ਦਾ ਮਹਾਰਾਜ ਜੀ ਨੇ ਦੀਵਾਨਾਂ ਵਿੱਚ ਸੁਣਾਇਆ, ਤੇ ਜਦੋਂ ਵੀ ਜਿਹੜਾ ਵੀ ਦੀਵਾਨ ਸੁਣ ਚਾਹੁੰਦਾ ਸੀ ਵੀ 500 ਸਾਲੇ ਤੇ ਲੱਗ ਰਿਹਾ ਹੈ। ਸੋ ਇਸ ਕਰਕੇ ਸਾਧ ਸੰਗਤ, 18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਹੁਣ ਆਪਾਂ ਨੇ 17 ਤਰੀਕ ਨੂੰ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਜਾਣਾ ਹੈ। ਘੱਟੋ ਘੱਟ 200-250 ਬੱਸ ਆਵੇਗੀ ਦਿੱਲੀ ਤੋਂ, ਉੱਥੇ ਦੀਆਂ ਸੰਗਤਾਂ ਨੇ ਆਉਣਾ ਹੈ ਬੜੇ ਉਤਸ਼ਾਹ ਦੇ ਨਾਲ। 16 ਤਰੀਕ ਨੂੰ ਉੱਥੋਂ ਚੱਲ ਕੇ ਰਾਤ ਕੱਟਣਗੇ ਫਤਿਹਗੜ੍ਹ ਸਾਹਿਬ, ਫਿਰ 17 ਤਰੀਕ ਨੂੰ ਜਰਗ ਸਾਹਿਬ ਤੋਂ ਇਕੱਠੇ ਹੋ ਕੇ ਸਵੇਰੇ 6 ਵਜੇ ਚੱਲਣਾ ਹੈ, ਪਹੁੰਚਣਾ ਹੈ ਖਡੂਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਫਿਰ ਰਹਿਣ ਸਵਾਈ ਉੱਥੇ ਕੀਰਤਨ ਹੋਣਾ ਸਾਧ ਸੰਗਤ। 17 ਤਰੀਕ ਨੂੰ ਰਹਿਣ ਸਵਾਈ ਕੀਰਤਨ, 18 ਤਰੀਕ ਦਾ ਐਤਵਾਰ ਹੈ, ਅਤੇ ਫਿਰ ਵਾਪਸੀ। ਅਤੇ ਜਿਹਦਾ ਪਿਆਰ ਹੋਵੇ ਚਾਹੇ ਆਪਾਂ ਅੱਗੇ ਜਾ ਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਛਾਜੀ ਲਵਾ ਲਈਏ, ਕਿਉਂਕਿ ਐਤਵਾਰ ਦੀ ਛੁੱਟੀ ਦਾ ਦਿਨ ਹੈ। ਹੋਰ ਵੀ ਅਸਥਾਨ ਜਿੰਨੇ ਵੀ ਵੱਧ ਤੋਂ ਵੱਧ ਦਰਸ਼ਨ ਕੀਤੇ ਜਾਣਗੇ। ਸੋ ਇਹ ਸਮਾਂ ਸੁਭਾਗਾ ਮਿਲਿਆ ਸਾਧ ਸੰਗਤ, ਅਤੇ ਜ਼ਰੂਰ ਸਭ ਨੇ ਉੱਦਮ ਕਰਕੇ ਇੱਥੇ ਵੀ ਬੱਸਾਂ ਦਾ, ਹੋਰ ਟਰੱਕਾਂ ਦਾ ਜਾਂ ਟੈਂਪੂਆਂ ਦਾ ਕੋਈ ਨਾ ਕੋਈ ਤੁਹਾਡੇ ਵਾਸਤੇ ਵੀ ਇੰਤਜ਼ਾਮ ਕੀਤਾ ਜਾਵੇਗਾ। ਇਹ ਸਾਰੀਆਂ ਜਿਹੜੀਆਂ ਸੰਗਤਾਂ ਨੇ ਲੁਧਿਆਣੇ ਦੀਆਂ, ਇੱਥੋਂ ਇਕੱਠੇ ਹੋ ਕੇ ਅਤੇ ਅਸੀਂ ਉੱਥੋਂ ਆ ਜਾਵਾਂਗੇ ਜਰਗ ਤੋਂ, ਫਿਰ ਆਪਾਂ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਲਵਾਵਾਂਗੇ। ਅਤੇ ਇਹ ਵੀ ਉੱਦਮ ਕਈ ਪ੍ਰੇਮੀਆਂ ਨੇ ਕੀਤਾ, ਔਰ ਉਹਨਾਂ ਨੇ ਸੇਵਾ ਮੰਗੀ ਹੈ ਵੀ ਜੀ ਸਾਨੂੰ ਇਹ ਸੇਵਾ ਦੇ ਦਿਓ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਇਹ ਖੁਸ਼ੀ ਦਾ ਸਮਾਗਮ ਦੇਖਣਾ, ਵੀ ਅਸੀਂ ਜਹਾਜ਼ ਨੂੰ ਉਹਨਾਂ ਨੂੰ ਪ੍ਰੇਰ ਕੇ ਅਤੇ ਉਹਨਾਂ ਨੂੰ ਪੈਸੇ ਦੇ ਕੇ ਉੱਪਰੋਂ ਫੁੱਲ ਵੀ ਖਟਾਵਾਂਗੇ। ਇਹ ਤਾਂ ਸਾਧਸੰਗ ਪਿਆਰ ਜਿੰਨਾ ਵੀ ਆਪਾਂ ਕਰ ਲਈਏ ਗੁਰੂ ਨਾਲ ਉਨਾ ਹੀ ਥੋੜਾ ਹੈ। ਕੋਈ ਕਿਸੇ ਢੰਗ ਨਾਲ ਸੇਵਾ ਕਰਦਾ, ਕੋਈ ਕਿਸੇ ਢੰਗ ਨਾਲ, ਜਹਾਜ਼ ਵੀ ਉੱਪਰੋਂ ਫੁੱਲ ਸਿੱਟੇਗਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਨਾਉਣ ਵਾਸਤੇ। ਸੋ ਇਹ 17 ਤਰੀਕ ਇਹ ਸਾਰਾ ਫਿਰ ਇਸ਼ਤਿਹਾਰ ਵੀ ਅਖਬਾਰਾਂ ਵਿੱਚ ਸਭ ਕੁਛ ਆ ਜਾਵੇਗਾ ਤੇ ਆਪਣੇ ਉਹਦੇ ਵਿੱਚ ਵਰਦੀ ਇਹ ਜ਼ਰੂਰੀ ਹੈ, ਕੋਸ਼ਿਸ਼ ਕਰਿਓ ਚਿੱਟੇ ਵਸਤਰ, ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟੇ ਬੀਬੀਆਂ ਨੇ ਪੂਰੀ ਇੱਕ ਵਰਦੀ ਵਿੱਚ, ਇੱਕ ਡਿਸਿਪਲਿਨ ਦੇ ਵਿੱਚ, ਇੱਕ ਅਨੁਸ਼ਾਸਨ ਦੇ ਵਿੱਚ, ਕਿਉਂਕਿ ਗੁਰੂ ਮਹਾਰਾਜ ਨੇ ਧਰਮ ਹੀ ਬਣਾਇਆ ਸਾਨੂੰ। ਧਰਮ ਦਾ ਮਤਲਬ ਹੀ ਹੈ ਕਿਸੇ ਮਰਿਆਦਾ ਵਿੱਚ ਰਹਿਣਾ, ਧਰਮ ਦਾ ਮਤਲਬ ਹੀ ਹੈ ਡਿਸਿਪਲਿਨ ਵਿੱਚ ਆਉਣਾ, ਆਪਣੇ ਆਪ ਨੂੰ ਕਿਸੇ ਬੰਦਿਸ਼ ਵਿੱਚ ਲੈ ਕੇ ਆਉਣਾ। ਸੋ ਬੰਦਿਸ਼ ਵਿੱਚ ਲਿਆਉਣ ਵਾਸਤੇ ਇੱਕ ਵਰਦੀ ਵੀ ਹੋਣੀ ਬੜੀ ਜ਼ਰੂਰੀ ਹੈ ਤੇ ਵਰਦੀ ਸਾਡੀ ਚਿੱਟੇ ਵਸਤਰ, ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ। 17 ਤਰੀਕ ਨੂੰ ਆਪਾਂ ਗੁਰੂ ਗੁਰੂ ਜਪਦੇ ਔਰ ਗੁਰੂ ਦੇ ਚਰਨਾਂ ਵਿੱਚ ਆਪਣਾ ਜਾ ਕੇ ਸੀਸ ਨਵਾਵਾਂਗੇ, ਫਿਰ ਖੁਸ਼ੀਆਂ ਕਰਾਂਗੇ ਪ੍ਰਾਪਤ, ਫਿਰ ਆਪਣਾ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹਿਲਾ ਹੋ ਜਾਵੇਗਾ। ਜਿਨ੍ਹਾਂ ਨੇ ਅਮਰ ਛਕਣਾ ਭਾਈ, ਕਈਆਂ ਦੇ ਨਾਂ ਸਨ ਪਰ ਉਹ 4 ਤਰੀਕ ਨੂੰ ਜਰਗ ਸਾਹਿਬ 3 ਦੀ ਰਹਿਣ ਸਵਾਈ ਤੇ 4 ਨੂੰ ਵੱਡੀ ਪੱਧਰ ਵਿੱਚ ਉੱਥੇ ਹੀ ਅਮਰ ਛਕਾਇਆ ਜਾਣਾ ਤੇ 3 ਨੂੰ ਆਓ ਰਹਿਣ ਸਵਾਈ ਵਿੱਚ, ਨਾਲੇ ਮਹਾਰਾਜ ਦੇ ਗੁਣ ਗਾਓ ਤੇ 4 ਤਰੀਕ ਨੂੰ ਸਵੇਰੇ 8 ਵਜੇ ਖੰਡੇ ਵੱਟ ਦਾ ਅਮਰ ਛਕ ਕੇ ਗੁਰੂ ਵਾਲੇ ਬਣੋ ਤੇ ਜਨਮ ਨੂੰ ਕਰੋ ਸਫਲਾ। ਆਓ ਅਨੰਦ ਸਾਹਿਬ ਦਾ ਪਾਠ, ਕਿਉਂਕਿ ਕੜਾ ਪ੍ਰਸ਼ਾਦੀ ਦੇਗ ਆਈ ਹੈ, ਉਸ ਤੋਂ ਬਾਅਦ ਗੁਰੂ ਅਸਤੋਤਰ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ, ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਫਿਰ ਆਪਾਂ ਨੇ ਜਿਵੇਂ ਆਏ ਹਾਂ ਉਸੇ ਤਰ੍ਹਾਂ ਪਿਆਰ ਦੇ ਨਾਲ ਜਾਣਾ ਸਾਧ ਸੰਗਤ। ਕਦੇ ਵੀ ਜਦੋਂ ਆਖਰੀ ਦਿਨ ਹੁੰਦਾ ਨਾ, ਇਹ ਇੱਕ ਇਮਤਿਹਾਨ ਹੁੰਦਾ ਆਪਣਾ, ਕਿਸੇ ਨੇ ਜਾਣਾ ਨਹੀਂ, ਕੋਈ ਫਰਕ ਨਹੀਂ ਪੈਂਦਾ 5-7 ਮਿੰਟ ਨਾਲ। ਮੇਰਾ ਖਿਆਲ ਹੈ ਕਈ ਬੰਦੇ ਇੱਥੇ ਵੀ ਹੁੰਦੇ ਆ ਜਿਹੜੇ ਸਾਰੀ ਸਾਰੀ ਰਾਤ ਟੈਲੀਵਿਜ਼ਨ ਹੀ ਦੇਖੀ ਜਾਂਦੇ ਨੇ ਅਤੇ ਉੱਥੇ ਵੀ ਥਕੇਵਾ ਨਹੀਂ ਹੁੰਦਾ, ਪਰ ਇੱਕ ਦਿਨ ਜੇ ਗੁਰੂ ਦੇ ਲੇਖੇ ਲੱਗ ਜੇ ਤਾਂ ਚੰਗੀ ਗੱਲ ਹੈ। ਸੋ ਇਸ ਕਰਕੇ ਪਹਿਲਾਂ ਨਹੀਂ ਜਾਣਾ, ਕੋਸ਼ਿਸ਼ ਕਰਨੀ ਹੈ ਵੀ ਮਹਾਰਾਜ ਨੂੰ ਨਿੱਘੀ ਵਧਾਇਗੀ ਦੇ ਕੇ, ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਫਿਰ ਆਪਾਂ ਨੇ ਜਾਣਾ। ਆਓ ਜਰਗ ਸਾਹਿਬ ਹਰ ਸੰਗਰਾਂਦ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ। 13 ਤਰੀਕ ਦੀ ਸੰਗਰਾਂਦ ਹੈ ਵਿਸਾਖੀ ਦੀ, ਵਿਸਾਖੀ ਦਾ ਦਿਨ 13 ਤਰੀਕ ਅਤੇ ਦੀਵਾਨ ਹੈ ਉੱਥੇ। ਅਤੇ ਇਸੇ ਤਰ੍ਹਾਂ ਹਰ ਪੂਰਨਮਾਸ਼ੀ ਦਾ ਦੀਵਾਨ ਹੁੰਦਾ ਜਰਗ ਸਾਹਿਬ, ਦਿਨ ਦਾ 1 ਵਜੇ ਤੋਂ 4 ਵਜੇ ਤੱਕ। ਹਰ ਸੰਗਰਾਂਦ ਦਾ ਦੀਵਾਨ ਹੁੰਦਾ 1 ਵਜੇ ਤੋਂ 4 ਵਜੇ ਤੱਕ। ਇਹ ਪ੍ਰੋਗਰਾਮ ਆਪਣੇ ਯਾਦ ਰੱਖਣੇ, ਬੋਲੋ ਸਾਰੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੇ ਜਪੋ ਰਾਗ ਰਤਨ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ ਹਰ ਨਾਲ ਰਹ ਤੂੰ ਮਨ ਮੇਰੇ ਦੁੱਖ ਕਾ ਵਿਸਾਰਨਾ, ਕਹੇ ਨਾਨਕ ਮਨ ਮੇਰੇ ਸਦਰ ਹਰ ਨਾਲੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਹਿ ਨਾਨਕ ਸੁਣੋ ਸੰਤੋ ਸਤ ਕਰੋ ਪਿਆਰੋ ਸਾਚਾ ਨਾਮ ਪੰਚ ਦੂਤ ਤੁਲਵਤ ਕੀਤੇ ਕਾਲ ਕੰਟਕ ਮਾਰਿਆ ਅੰਤ ਤੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਸੰਤ ਸਾਜਨ ਪਏ ਵਰਤੇ ਪੂਰੇ ਗੁਰਤੇ ਜਾਣੀ ਰੁਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ धन है धन है धन है गुरु ग्रंथ साहिब जी धन है धन है सारे जग धन है धन है धन है तेरा पंथ खालसा धन है वाहिगुरु धन है
साध संग तरह पै सागर ਸਤਖੰਡ ਵਾਸੀ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਪੂਰਨ ਮਹਾਂਪੁਰਖਾਂ ਦੀ ਮਿੱਠੀ ਜਾਤ ਦੇ ਅੰਦਰ